ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲੇ ਉਹ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਨੇਤਾ ਪ੍ਰਤੀ ਫੁਰਮਾਨ ਬਖਸ਼ਦੇ ਨੇ, ਉਸ ਅਗੰਮੀ ਫੁਰਮਾਨ ਦੀ ਵਿਆਖਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਤੋਂ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਸ਼੍ਰੀ ਮੁਖਵਾਕ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਫੁਰਮਾਨ ਜੈਤ ਸ੍ਰੀ ਰਾਗ ਦੇ ਵਿੱਚ ਹੈ। ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ। ਇਹ ਜਿਹੜੇ ਸ਼ਬਦ ਨੇ ਚੌਵਾਂ ਪਦਿਆਂ ਵਾਲੇ ਨੇ, ਜਿਵੇਂ ਕਿਸੇ ਵੀ ਰਚਨਾ ਦੇ ਆਗਾਜ਼ ਵਿੱਚ ਆਪੋ ਆਪਣੇ ਇਸ਼ਟ ਦਾ ਮੰਗਲ ਕਵੀ ਜਨ ਕਰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਆਪਣੇ ਇਸ਼ਟ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦਾ ਮੰਗਲ ਕਰਦੇ ਨੇ, ਤਾਂ ਕਿ ਬਾਣੀ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋ ਸਕੇ। ਜਿਵੇਂ ਕਵੀ ਜਨ ਇਸ਼ਟ ਨੂੰ ਯਾਦ ਕਰਦੇ ਨੇ, ਕਵਿਤਾ ਦੀ ਸੰਪੂਰਨਤਾ ਬਿਨਾਂ ਕਿਸੇ ਵਿਘਨ ਤੋਂ ਹੋਵੇ। ਅਕਾਲ ਪੁਰਖ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਅਗਿਆਨ ਮਿਟਾਉਂਦਾ ਹੈ, ਗਿਆਨ ਬਖਸ਼ਦਾ ਹੈ, ਕਿਰਪਾਲੂ ਬੜਾ ਹੈ, ਦ੍ਰਵਿਤ ਹਿਰਦੇ ਵਾਲਾ ਹੈ। ਦੂਸਰਾ ਭਾਵ ਹੈ ਇੱਕ ਅਦਵੈਤ ਰੂਪ ਪਰਮਾਤਮਾ ਸਤਿਗੁਰਾਂ ਦੇ ਪ੍ਰਸਾਦ ਸਦਕਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ। ਗੁਰੂ ਘਰ ਦੇ ਸੇਵਕਾਂ ਦੀ ਅੰਦਰੂਨੀ ਹਾਲਤ ਬਿਆਨ ਕਰਦੇ ਨੇ, ਕਹਿੰਦੇ ਜਿਹੜੇ ਸਾਡੀ ਚਰਨ ਸ਼ਰਨ ਵਿੱਚ ਆਉਂਦੇ ਨੇ, ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਪਾਤਰ ਜੋ ਬਣੇ, ਉਹਨਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਜਿਹੜਾ ਨਾਮ ਹੈ ਉਹ ਵਸਿਆ, ਔਰ ਇਸ ਨਾਮ ਵਰਗਾ ਅਮੁੱਲਿਆ ਕੋਈ ਦੂਸਰਾ ਰਤਨ ਨਹੀਂ ਹੈ। ਰਤਨ ਦਾ ਭਾਵ ਵਡਮੁੱਲਾ ਹੀਰਾ। ਦੁਨੀਆਂ 'ਤੇ ਜਿੰਨੇ ਵੀ ਰਤਨ ਨੇ ਉਹਨਾਂ ਦੀ ਕੀਮਤ ਪੈ ਸਕਦੀ ਹੈ, ਪਰ ਪ੍ਰਭੂ ਦੇ ਨਾਮ ਦੀ ਕੋਈ ਕੀਮਤ ਨਹੀਂ। ਉਹਨਾਂ ਦੇ ਅੰਦਰ ਨਾਮ ਵੱਸਦਾ ਹੈ ਜਿਨ੍ਹਾਂ ਦੇ ਮਸਤਕ 'ਤੇ ਪੂਰੇ ਗੁਰੂ ਹੱਥ ਰੱਖਣ, ਜਿਨ੍ਹਾਂ ਦੇ ਉੱਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਨਦਰੇ ਨਿਆਮਤ ਹੋ ਜਾਵੇ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਇੱਥੇ ਜਿਹੜਾ ਲਫ਼ਜ਼ ਕਿਲਬਿਕ ਹੈ ਇਹ ਸੰਸਕ੍ਰਿਤ ਦੇ ਕਿਲਵਿਸ਼ ਲਫ਼ਜ਼ ਤੋਂ ਆਉਂਦਾ ਹੈ। ਜਨਮਾਂ ਜਨਮੰਤਰਾਂ ਦੇ ਗੁਨਾਹ ਕੀਤੇ ਹੋਏ ਪਾਪ ਕਹਿੰਦੇ ਇਹ ਜਿਹੜਾ ਸਾਡੇ 'ਤੇ ਰਿਣ ਸੀ, ਜਿਵੇਂ ਆਪਾਂ ਅੰਗਰੇਜ਼ੀ 'ਚ ਡੈਪਟ ਕਹਿ ਦਿੰਦੇ ਹਾਂ, ਕਰਜ਼ਾ ਪਾਪਾਂ ਦਾ ਚੜ੍ਹਿਆ ਹੋਇਆ ਸੀ, ਗੁਨਾਹਾਂ ਦਾ ਚੜ੍ਹਿਆ ਹੋਇਆ ਸੀ। ਜਦੋਂ ਤੋਂ ਨਾਮ ਰਤਨ ਅੰਦਰ ਵਸਿਆ ਹੈ, ਗੁਰਾਂ ਦੀ ਕਿਰਪਾ ਹੋਈ ਹੈ, ਇਹ ਪਾਪਾਂ ਦਾ ਕਰਜ਼ਾ ਸਿਰ ਤੋਂ ਲੈ ਗਿਆ ਹੈ, ਗੁਨਾਹ ਸਾਡੇ ਮਿਟ ਗਏ ਨੇ। ਗੁਰੂ ਸਾਹਿਬ ਦੀ ਕਿਰਪਾ ਨਾਲ ਹਿਰਦਾ ਕੋਮਲ ਹੋਇਆ ਹੈ, ਪਾਪਾਂ ਦਾ ਲੇਖਾ ਜੋਖਾ ਖਤਮ ਹੋ ਚੁੱਕਿਆ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਅਰਥਾ ਦਾ ਭਾਵ ਹੁੰਦਾ ਹੈ ਕਿਸੇ ਵਸਤੂ ਦੀ ਪ੍ਰਾਪਤੀ ਦੇ ਲਈ ਕੋਈ ਯਤਨ ਕਰਨਾ, ਫੋਰ ਦਾ ਸੇਕ ਆਫ। ਹੁਣ ਮਹਾਰਾਜਾਂ ਦੇ ਨੇ ਜਿਹੜਾ ਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਨੂੰ ਅਰਥਾ ਪ੍ਰਾਪਤ ਹੁੰਦਾ, ਰਿਚਿਸ ਪਦਾਰਥ ਮਨ ਇਸ਼ਿਤ ਫਲ। ਆਪੋ ਆਪਣੀਆਂ ਸਾਡੀਆਂ ਇੱਛਾਵਾਂ ਨੇ, ਕਿਸੇ ਦੀ ਇੱਛਾ ਹੈ ਮੁਕਤੀ ਹਾਸਲ ਹੋਵੇ 84 ਲੱਖ ਜੂਨਾਂ ਤੋਂ, ਕੋਈ ਰੋਗਾਂ ਤੋਂ ਦੁਖੀ ਹੈ, ਕੋਈ ਸੋਗ ਤੋਂ ਡਿਪਰੈਸ਼ਨ ਤੋਂ ਚਿੰਤਾ ਤੋਂ ਦੁਖੀ ਹੈ, ਕਿਸੇ ਵੀ ਤਰ੍ਹਾਂ ਦਾ ਤੈਨੂੰ ਦੁੱਖ ਹੈ, ਤਕਲੀਫ ਹੈ, ਤੇਰੇ ਜੀਵਨ ਵਿੱਚ ਨਿਰਧਨਤਾ ਹੈ, ਗਰੀਬੀ ਹੈ, ਮਨ ਕਰਕੇ ਨਾਮ ਬਾਣੀ ਵੱਲੋਂ ਗਰੀਬ ਹੈ, ਕਿਸੇ ਵੀ ਅਰਥ ਲਈ ਤੂੰ ਪਰਮਾਤਮਾ ਦਾ ਨਾਮ ਜਪੋ, ਐਸਾ ਮਹਾਮੰਤਰ ਹੈ। ਸਭੋ ਹੀ ਤੇਰੇ ਕਾਰਜ ਨੇਪਰੇ ਚੜ ਜਾਣਗੇ, ਹਰ ਪ੍ਰਕਾਰ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ, ਐਸੀ ਬਖਸ਼ਿਸ਼ ਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੈ।
ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਜਿਹੜਾ ਜੀਵਨ ਅਜਾਈ ਜਾ ਰਿਹਾ ਸੀ, ਵਿਅਰਥ ਜਾ ਰਿਹਾ ਸੀ, ਗੁਰੂ ਸਾਹਿਬ ਨੇ ਤਰਸ ਖਾਧਾ, ਆਪਣਾ ਨਾਮ ਮੇਰੇ ਅੰਦਰ ਟਿਕਾਇਆ, ਇੰਪਲੈਂਟਿਡ ਨਾਮ ਦਾ ਬੀਜ ਮੇਰੇ ਅੰਦਰ ਰੱਖਿਆ। ਤੋ ਨਾਮ ਨੂੰ ਜਦੋਂ ਤੋਂ ਦ੍ਰਿੜ ਕੀਤਾ ਹੈ, ਇਹ ਜਿਹੜਾ ਜੀਵਨ ਹੈ ਇਹ ਸਫਲਤਾ ਦੀਆਂ ਪੌੜੀਆਂ ਚੜ੍ਹਨ ਲੱਗ ਪਿਆ ਹੈ। ਹੁਣ ਇਹ ਜੀਵਨ ਜਿਹੜਾ ਹੈ ਫਜ਼ੂਲ ਨਹੀਂ ਹੈ, ਅਜਾਈ ਨਹੀਂ ਜਾਵੇਗਾ, ਨਾਮ ਜਪ ਕੇ ਪ੍ਰਭੂ ਦੀ ਪ੍ਰਾਪਤੀ ਹੋਵੇਗੀ ਔਰ ਨਜ਼ਾਤ ਮਿਲੇਗੀ, ਮੁਕਤੀ ਮਿਲੇਗੀ। ਤੋ ਗੁਰਾਂ ਨੇ ਦਇਆ ਕੀਤੀ, ਨਾਮ ਦ੍ਰਿੜ ਕਰਵਾਇਆ ਇਸ ਜੀਵਨ ਨੂੰ ਸਫਲਾ ਕਰਨ ਦੇ ਲਈ, ਔਰ ਜਿਹੜੇ ਨਾਮ ਨਹੀਂ ਜਪਦੇ ਮਹਾਰਾਜਾਂ ਦੇ ਜੀਵਨ ਅਜਾਈ ਚਲਿਆ ਜਾਂਦਾ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਮੂੜ ਦਾ ਮਤਲਬ ਹੁੰਦਾ ਬੇਸਮਝ, ਫੁਲਿਸ਼, ਸਟੂਪਿਡ, ਮਹਾਮੂਰਖ ਬੰਦਾ। ਬਿਨਾਂ ਗੁਰਾਂ ਦੀ ਕਿਰਪਾ ਤੋਂ ਮਨਮੁਖ ਬੰਦਾ ਮੂੜ ਹੈ, ਮੂਰਖ ਹੈ, ਜਿਹਨੂੰ ਪਰਮਾਰਥ ਦੇ ਰਸਤੇ ਦੀ ਸਮਝ ਨਹੀਂ ਹੈ, ਸੰਸਾਰ ਦੇ ਮੋਹ ਵਿੱਚ, ਮਾਇਆ ਦੇ ਮੋਹ ਵਿੱਚ ਗਲਤਾਨ ਹੈ, ਨਿਰੰਕਾਰ ਦਾ ਮੋਹ ਰੰਚਕ ਮਾਤਰ ਵੀ ਨਹੀਂ ਤਾਰਦਾ। ਇੱਕ ਲਫ਼ਜ਼ ਹੈ ਅੰਗਰੇਜ਼ੀ ਦਾ, ਇੰਟੈਂਗਲਡ, ਬੱਝੇ ਰਹਿਣਾ, ਫਸੇ ਰਹਿਣਾ। ਤਿਉਂ ਸੰਸਾਰ ਦੇ ਰਸ ਵਿੱਚ ਫਸਿਆ ਰਹਿੰਦਾ ਹੈ, ਨਿਰੰਕਾਰ ਦੇ ਰਸ ਨੂੰ ਕਦੇ ਇਹਨੇ ਮਾਣਿਆ ਨਹੀਂ ਹੈ, ਤੋਂ ਮਨਮੁੱਖਾਂ ਦੀ ਉਮਰ ਸੰਸਾਰ ਦਾ ਰਸ ਲੈਣ ਵਿੱਚ ਅਜਾਈ ਚਲੀ ਜਾਂਦੀ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਸਾਧੂ ਜਿਹਨੇ ਸਾਧਨਾ ਕਰਕੇ ਮਨ ਨੂੰ ਕਾਬੂ ਕੀਤਾ ਹੈ, ਇੰਦਰੇ ਕਾਬੂ ਕੀਤੇ ਨੇ, ਅੱਖ ਨੱਕ ਕੰਨ ਹੱਥ ਪੈਰ, ਜਿਹਦੇ ਫੁਰਨੇ ਕਾਬੂ ਵਿੱਚ ਨੇ, ਜਿਹਦਾ ਮਨ ਟਿਕਿਆ ਹੋਇਆ ਹੈ, ਉਹਨੂੰ ਸਾਧ ਆਖਿਆ ਜਾਂਦਾ ਹੈ, ਸਾਧਨਾ ਕਰਨ ਵਾਲਾ। ਔਰ ਮਨ ਨੂੰ ਟਿਕਾਉਣ ਦਾ ਤਰੀਕਾ ਇੱਕੋ ਹੀ ਹੈ, ਜਿਵੇਂ ਹਾਥੀ ਨੂੰ ਕਾਬੂ ਕਰਨਾ ਹੋਵੇ ਤਾਂ ਕੁੰਡਾ ਚਾਹੀਦਾ ਹੈ, ਮਨ ਨੂੰ ਕਾਬੂ ਕਰਨ ਲਈ ਨਾਮ ਦਾ ਹੀ ਕੁੰਡਾ ਚੱਲਦਾ ਹੈ। ਜਿੰਨਾ ਵਰਤ ਲਓਗੇ ਉਨਾ ਹੀ ਮਨ ਕਾਬੂ ਆਉਂਦਾ ਜਾਵੇਗਾ। ਤੋ ਕਹਿੰਦੇ ਇਹ ਜਿਹੜੇ ਮਨਮੁੱਖ ਲੋਕ ਨੇ, ਕਿਸੇ ਗੁਰੂ ਵਾਲੇ ਸਾਧੂ ਦੀ ਸੰਗਤ ਹੋਈ ਨਹੀਂ। ਜਿਹੜੇ ਇਨਸਾਨ ਨੇ ਗੁਰੂ ਦਾ ਸ਼ਬਦ ਲੈ ਕੇ ਕਮਾਈ ਕੀਤੀ ਹੈ, ਉਸ ਸਾਧੂ ਸੰਤ ਮਹਾਂਪੁਰਸ਼ ਦੀ ਸੰਗਤ ਵਿੱਚ ਬੈਠੇ ਨਹੀਂ। ਨਾ ਬਹਿਣ ਕਰਕੇ, ਉਹਨਾਂ ਦੀ ਸੇਵਾ ਨਾ ਕਰਨ ਕਰਕੇ ਇਹ ਜਨਮ ਅਕਾਥਾ ਅਕਾਰਥ ਜਾ ਰਿਹਾ ਹੈ, ਨਿਸ਼ਪ੍ਰਯੋਜਨ ਇਹ ਜਨਮ ਅਜਾਈ ਜਾ ਰਿਹਾ ਹੈ, ਨਿਸਫਲ ਜਾ ਰਿਹਾ ਹੈ, ਬਿਨਾਂ ਲਾਭ ਤੋਂ ਜਾ ਰਿਹਾ ਹੈ। ਇਹਨਾਂ ਨੂੰ ਮਨੁੱਖੇ ਜਾਮੇ ਦਾ ਮਹਾਨ ਫਲ ਜੋ ਜੀਵਨ ਮੁਕਤ ਹੋਣਾ ਹੈ, 83 ਲੱਖ ਜੂਨਾਂ ਤੋਂ ਨਜ਼ਾਤ ਪਾਉਣੀ ਹੈ, ਉਹ ਫਲ ਪ੍ਰਾਪਤ ਨਹੀਂ ਹੋਵੇਗਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਉਹ ਜਨਮ ਸਨਾਥਾ।
ਦੂਸਰੀ ਤਰਫ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ ਹੈ, ਪਗ ਸੇਵੇ ਚਰਨਾਂ ਵਿੱਚ ਬੈਠ ਕੇ ਸੇਵਾ ਕੀਤੀ ਹੈ, ਸੰਗਤ ਕੀਤੀ ਹੈ, ਉਹਨਾਂ ਦਾ ਜਿਹੜਾ ਜਨਮ ਹੈ ਸਫਲ ਹੋ, ਸਾ ਫਲ ਸ਼ੁਭ ਫਲ ਦੇ ਸਹਿਤ ਹੋ ਗਿਆ। ਔਰ ਸਭ ਤੋਂ ਮਹਾਨ ਫਲ ਕੀ ਹੈ? ਲਿਬਰੇਸ਼ਨ, 83 ਲੱਖ ਜੂਨਾਂ ਤੋਂ ਮੁਕਤੀ, ਰੋਗਾਂ ਸੋਗਾਂ ਤੋਂ ਮੁਕਤੀ, ਚਿੰਤਾ ਮਿਟ ਜਾਣੀ, ਉਹਨਾਂ 'ਤੇ ਐਸੀ ਕਿਰਪਾ ਹੋਈ ਹੈ। ਉਹਨਾਂ ਦਾ ਜਿਹੜਾ ਜੀਵਨ ਹੈ ਸਨਾਥਾ, ਸਾਨਾਥ, ਨਾਥ ਦੇ ਸਾਏ ਹੇਠ ਗੁਜ਼ਰਿਆ ਹੈ। ਨਾਥ ਕਿਹੜਾ ਹੈ? ਖਸਮ, ਵਾਹਿਗੁਰੂ, ਪਰਮੇਸ਼ਵਰ, ਗੁਰੂ। ਤੋ ਆਪਾਂ ਵੇਖਿਆ ਹੈ ਨਾ, ਜਿਹੜੀ ਔਰਤ ਖਸਮ ਵਾਲੀ ਹੁੰਦੀ ਹੈ ਉਹਦਾ ਸਮਾਜ ਵਿੱਚ ਅਦਬ ਜ਼ਿਆਦਾ ਹੁੰਦਾ, ਅਤੇ ਨੇ ਖਸਮੀ ਨੂੰ ਅਦਬ ਨਹੀਂ ਦਿੰਦੇ ਲੋਕ। ਇੱਦਾਂ ਸਮਝ ਲਓ ਵੀ ਆਪਾਂ ਸਾਰੇ ਜਗਿਆਸੂ ਰੂਪ ਔਰਤਾਂ ਹਾਂ, ਅਤੇ ਵਾਹਿਗੁਰੂ ਖਸਮ ਹੈ, ਜਿੰਨਾ ਪਾਇਆ ਉਹ ਸੁਹਾਗਣਾ, ਜਿੰਨਾ ਗੀਤ ਨਹੀਂ ਗਾਏ ਉਹ ਛੋਟੜਾਂ, ਅਤੇ ਛੋਟੜਾਂ ਦਾ ਅਦਬ ਨਹੀਂ ਜੇ ਹੁੰਦਾ ਸਮਾਜ ਵਿੱਚ। ਜਿੰਨਾ ਮਰਜ਼ੀ ਫੈਮਨਿਜ਼ਮ ਦਾ ਰੌਲਾ ਪਾ ਲਓ, ਸਤਿਕਾਰ ਉਹਨਾਂ ਨੂੰ ਜੋ ਵਸ ਗਈਆਂ। ਤੋ ਖੈਰ, ਗੁਰਦੇਵ ਗੁਰੂ ਰਾਮਦਾਸ ਪਾਤਸ਼ਾਹ ਆਉਂਦੇ ਨੇ, ਸਾਧੂਆਂ ਦੀ ਸੰਗਤ ਕਰੋ। ਸਾਧੂ ਆਪ ਖਸਮ ਵਾਲੇ ਨੇ, ਗੁਰੂ ਨਾਨਕ ਦੇ ਪਿਆਰੇ ਨੇ, ਗੁਰੂ ਪਰਮੇਸ਼ਰ ਨੂੰ ਸਿਰ ਦਾ ਸਾਈ ਮੰਨਿਆ ਹੈ, ਅਤੇ ਤੁਸੀਂ ਵੀ ਉਹਨੂੰ ਸਿਰ ਦਾ ਸਾਈ ਮੰਨੋਗੇ, ਜੀਵਨ ਸਫਲਾ ਹੋ ਜਾਵੇਗਾ।
ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਬੇਨਤੀ ਕਰਿਆ ਕਰੋ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਨਹੀਂ ਮਿਲੀ, ਐ ਗੁਰੂ ਪਰਮੇਸ਼ਰ, ਤੁਹਾਡੇ ਜਿਹੜੇ ਦਾਸ ਨੇ, ਸੇਵਕ ਨੇ, ਟਹਿਲੂਏ ਨੇ, ਨੌਕਰ ਨੇ, ਚਾਕਰ ਨੇ, ਕਿਰਪਾ ਕਰੋ ਸਾਨੂੰ ਉਹਨਾਂ ਦੀ ਸੰਗਤ ਮਿਲ ਜਾਵੇ, ਤੁਹਾਡੇ ਦਾਸਾਂ ਦੇ ਹੀ ਦਾਸ ਬਣ ਜਾਈਏ। ਜੇ ਤੁਹਾਡੇ ਤੱਕ ਪਹੁੰਚ ਨਹੀਂ ਵੀ ਬਣਦੀ ਸਾਡੀ, ਸੇਵਕਾਂ ਤੱਕ ਪਹੁੰਚ ਬਣੇ, ਅਤੇ ਜਦੋਂ ਸੇਵਕਾਂ ਤੱਕ ਪਹੁੰਚ ਬਣੇਗੀ ਤਾਂ ਤੁਹਾਡੇ ਤੱਕ ਬਣ ਹੀ ਜਾਵੇਗੀ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਫ ਲਿਖਿਆ ਹੈ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਸਾਧੂਆਂ ਦੇ ਚਰਨਾਂ ਦੀ ਧੂੜੀ ਬਣਿਆ ਗੁਰੂ ਮਿਲਦਾ ਹੈ, ਤੇ ਗੁਰੂ ਜਿਹਨੂੰ ਮਿਲਿਆ ਹੈ ਉਹਨੂੰ ਮੁਕਤੀ ਮਿਲ ਜਾਂਦੀ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਤੋ ਸਾਡੇ ਤੇ ਐ ਜਗਨਨਾਥ ਜਗਤ ਦੇ ਮਾਲਕ ਪ੍ਰਿਤਪਾਲਕ, ਇਹ ਕਿਰਪਾ ਕਰ ਆਪਣੇ ਪਿਆਰਿਆਂ ਦਾ ਦਾਸ ਸਾਨੂੰ ਬਣਾ ਲਾ, ਸਾਡੇ ਤੇ ਨਦਰੇ ਨਿਆਮਤ ਕਰ, ਚੰਗਿਆਂ ਦੀ ਸੰਗਤ ਮਿਲੇ, ਨੇਕ ਨਾਮੀਆਂ ਦੀ ਚਰਨ ਧੂੜੀ ਮਿਲ ਜਾਵੇ। ਉਹ ਮਾਸਟਰ ਆਫ ਦਾ ਯੂਨੀਵਰਸ ਹੈ, ਲੋਕ ਪ੍ਰਲੋਕ ਦੇ ਮਾਲਕ, ਸਭ ਲਿਖਤਾਂ ਤੇਰੇ ਹੱਥ ਵਿੱਚ ਨੇ। ਮੈਲੀ ਵਾਸ਼ਨਾ ਹੈ, ਚੋਰਾਂ ਡਾਕੂਆਂ ਠੱਗਾਂ ਨਾਲ ਯਾਰੀ ਹੈ, ਵਾਸ਼ਨਾ ਪਲਟ ਦੇ, ਨੇਕ ਨਾਮੀਆਂ ਦੀ ਸੰਗਤ ਬਖਸ਼ ਦੇ, ਸਾਡਾ ਵੀ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਵੇ।
ਹਮੇ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ।
ਗਿਆਨਹੀਨ ਇਗਨੋਰੈਂਟ ਰੰਚਕ ਮਾਤਰ ਵੀ ਜਿਹਨੂੰ ਪਰਮਾਰਥ ਦੇ ਰਸਤੇ ਦੀ ਸਮਝ ਨਹੀਂ ਹੈ, ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋਣੀ ਇਹ ਨਹੀਂ ਜਾਣਦਾ, ਅਗਿਆਨੀ, ਬ੍ਰਹਮ ਦਾ ਉਸਨੂੰ ਗਿਆਨ ਨਹੀਂ। ਹੁਣ ਇੱਥੇ ਅੱਗੇ ਲਫ਼ਜ਼ ਹੈ ਪੰਥ, ਪੰਥ ਮਜ਼ਮ ਨੂੰ ਵੀ ਆਉਂਦੇ ਨੇ, ਮਤ ਨੂੰ ਆਉਂਦੇ ਨੇ, ਧਰਮ ਨੂੰ ਵੀ ਆਉਂਦੇ ਨੇ, ਗੁਰੂ ਪੀਰਾਂ ਦੇ ਚਲਾਏ ਹੋਏ ਰਸਤੇ ਨੂੰ ਵੀ ਆਉਂਦੇ ਨੇ। ਤੋ ਮਹਾਰਾਜ ਸਾਨੂੰ ਭੋਰਾ ਵੀ ਸਮਝ ਨਹੀਂ ਹੈ, ਸਿੱਖ ਪੰਥ ਦੇ ਅਸੂਲ ਕਿਹੜੇ ਨੇ ਔਰ ਉਹਨਾਂ ਅਸੂਲਾਂ 'ਤੇ ਚੱਲ ਕੇ ਜੀਵਨ ਸਫਲਾ ਕਿਵੇਂ ਕਰਨਾ ਹੈ। ਇੱਥੇ ਪੰਥ ਤੋਂ ਭਾਵ ਲਿਓ ਗੁਰੂ ਨਾਨਕ ਦਾ ਨਿਰਮਲ ਪੰਥ ਸਿੱਖ ਧਰਮ। ਕਈ ਅਣਜਾਣ, ਲੈਕ ਆਫ ਨੌਲੇਜ, ਅਨਪੜ੍ਹ ਇਹ ਗੱਲ ਕਹਿੰਦੇ ਸੁਣੇ ਨੇ, ਅਖਵਾਉਂਦੇ ਪ੍ਰਚਾਰਕ ਹੀ ਨੇ, ਅਖੇ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਬਹਿ ਕੇ ਵਿਚਾਰ ਕਰਨ ਜੋਗੇ ਅਲਫਾਜ਼ ਇਹਨਾਂ ਕੋਲ ਹੁੰਦੇ ਨਹੀਂ, ਮੀਡੀਏ ਦੀ ਦੁਰਵਰਤੋਂ ਕਰਨੀ ਇਹਨਾਂ ਦੀ ਆਦਤ ਹੁੰਦੀ ਹੈ। TRP ਹੈ, ਜਿੰਨਾ ਵੀ ਨੈਗੇਟਿਵ ਬੋਲੋ ਵੱਧ ਮਿਲੇਗੀ, ਪੈਸਾ ਵੱਧ ਕਮਾਵਾਂਗੇ। ਪੁੱਛੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਡਾ ਵਿਸਥਾਰ ਵਿੱਚ ਦਸਮ ਗ੍ਰੰਥ ਲਿਖਿਆ, ਜੇ ਆ ਜਿਹੜਾ ਸਿੱਖ ਧਰਮ ਹੈ ਇਹ ਪ੍ਰਫੁੱਲਤ ਹੋਇਆ ਕਿ ਨਹੀਂ। ਔਰ ਤੁਹਾਡੇ ਗ੍ਰੰਥ ਬਾਰੇ ਲੋਕ ਆਉਂਦੇ ਨੇ ਜੀ ਇਹ ਸਨਾਤਨ ਨਾਲ ਹਿੰਦੂ ਧਰਮ ਨਾਲ ਜੋੜਦਾ। ਇਹ ਸਿੱਖ ਜਗਤ ਦੇ ਸਾਹਿਤਕ ਗ੍ਰੰਥਾਂ ਵਿੱਚ ਇਕਲੌਤਾ ਗ੍ਰੰਥ ਹੈ ਜਿਹਦੇ 'ਚ ਸਾਫ ਲਿਖਿਆ ਹੈ ਵੀ ਗੁਰੂ ਨਾਨਕ ਨੇ ਇੱਕ ਵੱਖਰਾ ਧਰਮ ਚਲਾਇਆ ਹੈ। ਹਰੇਕ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਗੱਲ ਜ਼ਰੂਰ ਲਿਖੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਇਹ ਵੀ ਲਿਖਿਆ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਸਿੱਖੀ ਦੀ ਡੈਫੀਨੇਸ਼ਨ। ਪਰ ਬਕਾਇਦਾ ਇਹ ਗੱਲ ਨਹੀਂ ਲਿਖੀ ਵੀ ਸਿੱਖ ਧਰਮ ਵੱਖਰਾ ਹੈ। ਤੇ ਜਿਹੜੇ ਗ੍ਰੰਥ ਨੂੰ ਰੋਜ਼ ਭੰਡਦੇ ਹੋ ਨਾ ਉਹਦੇ 'ਚ ਸਾਫ ਲਿਖਿਆ ਹੈ, ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹੈ ਤਹੈ ਭਏ ਸਹਾਏ। ਬੇਦੀ ਕੁੱਲ ਵਿੱਚ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਆਇਆ, ਕਾਹਦੇ ਲਈ ਆਇਆ, ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਹਾ ਬਤਾਇਓ। ਕਲਯੁੱਗ ਵਿੱਚ ਇੱਕ ਵੱਖਰਾ ਧਰਮ ਚਲਾਇਆ ਔਰ ਉਸ ਧਰਮ ਦੇ ਵਿੱਚ ਜਿਹੜੇ ਗੁਰੂ ਨਾਨਕ ਦੇ ਪੈਰੋਕਰ ਬਣੇ, ਜੋ ਤਾਂ ਕਿ ਮਾਰਗ ਮਹਿ ਆਏ ਤੇ ਕਬਹੂ ਨਹਿ ਪਾਪ ਸੰਤਾਏ, ਉਹ ਪਾਪ ਛੱਡ ਗਏ ਜਿਹੜੇ ਗੁਰੂ ਦੇ ਅਗੰਮੀ ਧਰਮ ਵਿੱਚ ਦਾਖਲਾ ਲੈ ਕੇ ਉਹਦੀ ਸਿੱਖਿਆ 'ਤੇ ਚੱਲੇ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਜਿਹੜਾ ਜਿਹੜਾ ਗੁਰੂ ਨਾਨਕ ਦੇ ਦੱਸੇ ਪੰਥ 'ਤੇ ਚੱਲਿਆ, ਪਾਪ ਅਤੇ ਤਾਪ ਵਾਹਿਗੁਰੂ ਨੇ ਉਹਦੇ ਮਿਟਾ ਦਿੱਤੇ। ਦੁੱਖ ਭੁੱਖ ਕਬ ਹੂੰ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਗੁਰੂ ਗ੍ਰੈਂਡ ਸੈਲੀਬ੍ਰੇਸ਼ਨ
ਜਿਨੇ ਗੁਰੂ ਨਾਨਕ ਦੇ ਸਿੱਖ ਧਰਮ ਨੂੰ ਅਪਣਾਇਆ, ਨਾ ਰੋਗ ਰਹੇ ਨਾ ਸੋਗ ਰਹੇ, 84 ਲੱਖ ਜੂਨਾਂ ਤੋਂ ਨਜ਼ਾਤ ਮਿਲ ਗਈ। ਪਰ ਕੇਵਲ ਲਿਬਾਸ ਕਰਕੇ ਨਹੀਂ, ਸਿੱਖਿਆ ਕਰਕੇ ਵੀ ਅਪਣਾਉਣਾ ਪੈਂਦਾ ਹੈ। ਲਿਬਾਸ ਤੇ ਵੇਖਣ ਨੂੰ ਬਗਲਾ ਵੀ ਹੰਸ ਵਰਗਾ ਸੋਹਣਾ ਚਿੱਟਾ ਹੈ, ਕਰਤੂਤ ਵਿੱਚ ਬੜਾ ਫਾਸਲਾ ਹੁੰਦਾ ਹੈ। ਹੰਸ ਮੋਤੀ ਚੁਗਦਾ ਹੈ, ਬਗਲਾ ਡੱਡੀਆਂ ਮੱਛੀਆਂ ਖਾਂਦਾ ਹੈ। ਲਿਬਾਸ ਪਾਉਣਾ ਤੇ ਖੁਰਾਕ ਵਿਕਾਰਾਂ ਚੋਂ ਹੀ ਲੱਭਣੀ, ਇਹ ਸਿੱਖ ਨਹੀਂ ਹੈ, ਬਹਿਰੂਪੀਆ ਹੈ। ਸਿੱਖ ਨਿਤਨੇਮੀ ਵੀ ਹੋਣਾ ਚਾਹੀਦਾ ਹੈ, ਬਾਣੀ ਦਾ ਵੀ ਅਭਿਆਸ ਕਰੇ। ਸਕੂਲ 'ਚ ਦਾਖਲਾ ਲੈ ਲਿਆ, ਵਰਦੀ ਪਾ ਲਈ, ਪੜ੍ਹਿਆ ਹੀ ਨੰਬਰ ਆਉਣੇ ਨੇ, ਚੌਂਕੜਾ ਮਾਰਨਾ ਪੈਂਦਾ, ਮੁਸ਼ਕਤ ਘਾਲਣੀ ਪੈਂਦੀ ਹੈ। ਤੋ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਨੇ ਵੱਖਰਾ ਪੰਥ ਚਲਾਇਆ, ਵੱਖਰਾ ਧਰਮ ਚਲਾਇਆ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾਂ ਦਾ ਸਿਧਾਂਤ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੋ ਇਉਂ ਜਿਹੜਾ ਗੁਰੂ ਨਾਨਕ ਦੇ ਦੱਸੇ ਪੰਥ 'ਤੇ ਚੱਲਦਾ ਹੈ ਉਹ 'ਤੇ ਹੈ ਮੁਕਤ, ਅਤੇ ਜਿਹੜਾ ਅਗਿਆਨੀ ਆਂਦਾ ਗੁਰੂ ਨਾਨਕ ਨੇ ਧਰਮ ਹੀ ਨਹੀਂ ਚਲਾਇਆ, ਉਹ ਚੱਲੇਗਾ ਕੀ ਸਿੱਖ ਮਤ ਦੇ ਉੱਤੇ, ਉਹਨੂੰ ਕਦੇ ਨਜ਼ਾਤ ਨਹੀਂ ਮਿਲੇਗੀ, ਮੁਕਤੀ ਨਹੀਂ ਮਿਲੇਗੀ। ਤੋ ਮਹਾਰਾਜ ਗੁਰੂ ਰਾਮਦਾਸ ਆਂਦੇ ਨੇ ਮਨਮੁਖ ਬੰਦਾ ਕਦੇ ਵੀ ਗੁਰੂ ਦੇ ਦੱਸੇ ਪੰਥ ਤੇ ਚੱਲਦਾ ਨਹੀਂ ਹੈ।
ਆਮੇ ਅੰਦਲੇ ਕਉ ਗੁਰ ਅੰਚਲ ਦੀ ਜੈ, ਜਨ ਨਾਨਕ ਚਲ ਹੈ ਮਿਲੰਥਾ।
ਮਹਾਰਾਜ ਆਖਣ ਲੱਗੇ, ਐ ਮੇਰੇ ਪਿਆਰੇ ਮੁਰੀਦੋ, ਅਰਦਾਸ ਕਰਿਆ ਕਰੋ ਗੁਰੂ ਪਰਮੇਸ਼ਰ ਅੱਗੇ। ਅਸੀਂ ਨੇਤਰਾਂ ਕਰਕੇ ਤੇ ਸੁਜਾਖੇ ਹੈ, ਅੱਖਾਂ ਤੋਂ ਤੇ ਦਿਖਦਾ ਹੈ, ਪਰ ਮਨ ਬੁੱਧ ਰੂਪੀ ਨੇਤਰ ਜਿਹੜੇ ਨੇ ਨਾ, ਉਹ ਕੰਮ ਨਹੀਂ ਕਰਦੇ। ਵਿਚਾਰ ਰੂਪੀ ਨੇਤਰ ਕੰਮ ਨਹੀਂ ਕਰਦੇ, ਗਲਤ ਰਸਤਾ ਕਿਹੜਾ ਹੈ, ਸਹੀ ਰਸਤਾ ਕਿਹੜਾ ਹੈ, ਧਰਮ ਦਾ ਰਾਹ ਕਿਹੜਾ ਹੈ, ਅਧਰਮ ਦਾ ਰਸਤਾ ਕਿਹੜਾ ਹੈ, ਕਿਹੜੇ ਕਰਮ ਕਰਨੇ ਨੇ, ਕਿਹੜੇ ਨਹੀਂ ਕਰਨੇ, ਸਾਨੂੰ ਨਹੀਂ ਪਤਾ। ਜਿਵੇਂ ਮਾਂ ਪੱਲਾ ਫੜਾਉਂਦੀ ਹੈ ਨਾ ਬੱਚੇ ਨੂੰ, ਅੰਚਲ ਫੜਾਉਂਦੀ ਹੈ ਵੀ ਕਿਤੇ ਗਲਤ ਰਾਹ ਨਾ ਚੱਲਿਆ ਜਾਵੇ, ਇੱਦਾਂ ਬਾਪੂ ਗੁਰੂ ਨਾਨਕ ਸਾਹਿਬ ਸਾਨੂੰ ਪੱਲਾ ਫੜਾ, ਸਾਡੇ 'ਤੇ ਨਜ਼ਰੇ ਨਿਆਮਤ ਕਰ, ਤੇਰੇ ਦੱਸੇ ਹੋਏ ਮਾਰਗ 'ਤੇ ਚੱਲੀਏ, ਨਾਨਕ ਕਹਿ ਕਰ ਕੇਵਲ ਨਾਮ। ਜੋ ਨਾਮ ਜਪਣ ਦੀ ਤਾਕੀਦ ਤੁਸੀਂ ਕੀਤੀ ਹੈ ਉਹਨੂੰ ਜ਼ਿਹਨ 'ਚ ਟਿਕਾਈਏ, ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ ਲਈਏ, ਤੁਹਾਡੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਗੁਰੂ ਪਰਮੇਸ਼ਰ ਤੁਹਾਡੇ ਵਿੱਚ ਅਭੇਦ ਹੋਈਏ, ਔਰ ਇਹ 84 ਲੱਖ ਜੂਨਾਂ ਦਾ ਜੋ ਗੇੜ ਹੈ ਸਾਡਾ ਮਿਟ ਸਕੇ। ਗੋਬਿੰਦ ਗੋਪਾਲ ਦਿਆਲ ਸਮਰਥ ਬੋਲ ਸਾਧੂ ਹਰ ਜੈ ਜੈ। ਬਾਣੀ ਆਉਂਦੀ ਹੈ ਸਾਧੂਆਂ ਦੀ, ਜੈ ਕਰ ਜਿਹੜੇ ਗੁਰੂ ਦੇ ਦੱਸੇ ਪੰਥ 'ਤੇ ਚੱਲੇ ਨੇ। ਨਾਨਕ ਨਾਮ ਧਿਆਏ ਪੂਰਨ, ਸਾਧ ਸੰਗ ਪਾਈ ਪਰਮ ਗਤੇ। ਜਦੋਂ ਉਹਨਾਂ ਦੇ ਦੱਸੇ ਰਸਤੇ 'ਤੇ ਚੱਲੋਗੇ, ਸਤ ਸੰਗਤ ਵਿੱਚ ਬੈਠੋਗੇ, ਪਰਮ ਗਤ ਮਿਲੇਗੀ, ਐਮੈਂਸੀਪੇਸ਼ਨ ਮਿਲੇਗੀ, ਮੁਕਤੀ ਮਿਲ ਜਾਵੇਗੀ। ਤੋ ਇਉਂ ਗੁਰੂ ਸਾਹਿਬਾਂ ਦੇ ਨੇ ਜਿਹੜੇ ਗੁਰਮੁਖ ਨੇਕ ਨਾਮੀ ਗੁਰੂ ਦੇ ਦੱਸੇ ਪੰਥ 'ਤੇ ਚੱਲਦੇ ਨੇ ਮੁਕਤ ਨੇ, ਜੋ ਮਨਮੁਖ ਨੇ ਮਨ ਦੀ ਮਤ 'ਤੇ ਚੱਲਦੇ ਨੇ। ਅਰਦਾਸ ਕਰਿਆ ਕਰੋ ਉਹਨਾਂ ਨੂੰ ਵੀ ਧਰਮ ਦੇ ਮਾਰਗ ਦੀ ਸਮਝ ਪਵੇ ਅਤੇ ਜੀਵਨ ਸਫਲਾ ਕਰਨ। ਦਾਸ ਇੱਥੇ ਸ਼੍ਰੀ ਮੁਖਵਾਕ ਦੀ ਵਿਆਖਿਆ ਨੂੰ ਸੰਕੋਚਦਾ ਹੈ। ਆਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਅਗੰਮੀ ਸ਼ਹਾਦਤ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਾਨ ਵਿੱਚ ਇਹ ਬਚਨ ਆਉਂਦੇ ਨੇ, ਮਥੁਰਾ ਕੋ ਪ੍ਰਭ ਸਰਬ ਮਏ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਭੱਟ ਸਾਹਿਬ ਆਉਂਦੇ ਨੇ ਮਥੁਰਾ ਜੀ ਵੀ ਮੇਰੇ ਸਿਰ ਦਾ ਸਾਈਂ ਜਿਹੜਾ ਗੁਰੂ ਅਰਜਨ ਹੈ ਨਾ, ਉਹ ਸਰਬਮਏ ਹਰ ਜ਼ਰੇ ਵਿੱਚ ਸਮਾਇਆ ਹੋਇਆ ਪਰਮਾਤਮਾ ਹੈ, ਸਰਬ ਵਿਆਪਕ ਹੈ। ਮੈਂ ਉਹਦੇ ਚਰਨ ਫੜੇ ਨੇ ਕਿਉਂਕਿ
ਉਹਦੇ ਚਰਨ ਹੀ ਬੋਹਿਤ ਨੇ ਭਵ ਸਾਗਰ ਤੋਂ ਤਾਰਨੇ ਵਾਲਾ ਹੈ ਗੁਰੂ ਅਰਜਨ। ਅਕਾਲ ਸਰੂਪ ਹੈ ਗੁਰੂ ਅਰਜਨ, ਪਰਮੇਸ਼ਵਰ ਦਾ ਸਰਗੁਣ ਸਰੂਪ ਹੈ ਗੁਰੂ ਅਰਜਨ। ਤੋਂ ਜਿੰਨੇ ਜਿੰਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਫੜੇ, ਗੁਰੂ ਅਰਜਨ ਇਜ਼ ਦਾ ਆਲ ਪ੍ਰਵੇਡਿੰਗ ਲੋਰਡ, ਹਰ ਜ਼ਰੇ 'ਚ ਉਹਦੀ ਜੋਤ ਹੈ, ਉਹੀ ਭਵ ਸਾਗਰ ਤੋਂ ਤਰ ਗਿਆ। ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਗੁਰੂ ਅਰਜਨ ਸਾਹਿਬ ਦੀ ਸ਼ਾਨ ਵਿੱਚ ਬਚਨ ਆਉਂਦੇ ਨੇ, ਗੁਰੂ ਅਰਜਨ ਆ ਜੁਮਲਾ ਜੂਦੋ ਫਜ਼ਲ ਹਕੀਕਤ ਪਹਿਓ ਹਿੰਦੇ ਹੱਕੇ ਜਮਲ। ਆਖਣ ਲੱਗੇ ਐ ਦੀਨ ਦੁਨੀਆਂ ਦੇ ਮਾਲਕ, ਗੁਰੂ ਅਰਜਨ ਸਾਹਿਬ ਪਾਤਸ਼ਾਹ, ਜੁਮਲਾ ਦਾ ਮਤਲਬ ਹੈ ਸਾਰੀਆਂ, ਜੂਦੋ ਦਾ ਮਤਲਬ ਹੈ ਮਿਹਰਾਂ, ਤੁਸੀਂ ਕਰਨ ਵਾਲੇ ਹੋ, ਸਭੋ ਖਜ਼ਾਨਿਆਂ ਦੇ ਤੁਸੀਂ ਮਾਲਕ ਹੋ, ਪਰਮੇਸ਼ਵਰ ਦਾ ਤੁਸੀਂ ਸਰਗੁਣ ਸਰੂਪ ਹੋ, ਸੱਚਾਈ ਨੂੰ ਲੱਭਣ ਵਾਲੇ ਹੋ, ਪ੍ਰਗਟ ਕਰਨ ਵਾਲੇ ਹੋ, ਬੁਲੰਦ ਕਰਨ ਵਾਲੇ ਹੋ, ਦੁਨੀਆਂ ਨੂੰ ਤਾਰਨੇ ਦੇ ਲਈ ਇਸ ਰੂਹੇ ਜ਼ਮੀਨ 'ਤੇ ਪ੍ਰਗਟ ਹੋਏ ਹੋ। ਬਾਣੀ 'ਚ ਪੰਕਤੀ ਆਉਂਦੀ ਹੈ, ਗੁਰਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਹਿਆ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ। ਸਮਾਏ ਤੋਂ ਭਾਵ ਹਰ ਜ਼ਰੇ 'ਚ ਸਮਾਇਆ ਹੋਇਆ ਵਾਹਿਗੁਰੂ, ਉਹੀ ਗੁਰੂ ਅਰਜਨ ਹੈ। ਡੁੱਬਦਿਆਂ ਨੂੰ ਤਾਰਨੇ ਵਾਲਾ ਗੁਰੂ ਅਰਜਨ ਹੈ। ਤੋ ਐਸੇ ਅਕਾਲ ਸਰੂਪ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਆਖਿਆ ਜਾਂਦਾ ਹੈ, ਉਹਨਾਂ ਨੂੰ ਸਜਦਾ ਕਰੀਏ। ਇਹ ਜਿਹੜਾ ਸ਼ਹੀਦ ਲਫ਼ਜ਼ ਹੈ, ਇਹਦੇ ਬਾਬਤ ਥੋੜ੍ਹਾ ਜਿਹਾ ਸਮਝਿਓ। ਆਮ ਆਪਾਂ ਇਹ ਡੈਫੀਨੇਸ਼ਨ ਰੱਖਦੇ ਹਾਂ ਸ਼ਹਾਦਤ ਦੇਣ ਵਾਲਾ, ਕਚਹਿਰੀ ਵਿੱਚ ਸੱਚ ਦੀ ਗਵਾਹੀ ਦੇਣ ਵਾਲਾ, ਧਰਮ ਯੁੱਧ ਵਿੱਚ ਸਿਰ ਦੇਣ ਵਾਲਾ, ਦਰਗਾਹ ਦੇ ਵਿੱਚ ਸੱਚ ਸਰੂਪ ਪ੍ਰਗਟ ਹੋਣ ਵਾਲਾ, ਖੁਦਾ ਦੇ ਦਰ 'ਤੇ ਸੱਚੀ ਗਵਾਹੀ ਦੇਣੇ ਵਾਲਾ, ਭਾਵ ਸਦੀਵੀ ਸੱਚ ਬੋਲਣ ਵਾਲਾ। ਹੁਣ ਇਹ ਜਿਹੜਾ ਸ਼ਹੀਦ ਲਫ਼ਜ਼ ਹੈ, ਇਹਦਾ ਆਗਾਜ਼ ਇਸਲਾਮ ਜਗਤ ਦੇ ਇੱਕ ਗ੍ਰੰਥ ਤੋਂ ਹੁੰਦਾ ਹੈ, ਜਿਹਨੂੰ ਹਦੀਸ ਆਉਂਦੇ ਨੇ। ਹੁਣ ਹਦੀਸ ਹੈ ਕਿ ਪੈਗੰਬਰ ਮੁਹੰਮਦ ਸਾਹਿਬ ਦੇ ਨਾਲ ਇਸ ਪੁਸਤਕ ਦਾ ਸੰਬੰਧ ਹੈ, ਉਹਨਾਂ ਦੇ ਬਚਨ ਨੇ ਜਿਨ੍ਹਾਂ ਅਨੁਸਾਰ ਮੁਸਲਮਾਨ ਜੀਵਨ ਬਤੀਤ ਕਰਦੇ ਨੇ। ਅਰਬੀ ਫਾਰਸੀ ਦਾ ਇਹ ਲਫ਼ਜ਼ ਹੈ ਸ਼ਹੀਦ, ਔਰ ਹਦੀਸ ਵਿੱਚ ਆਉਂਦਾ ਹੈ, ਅਤੇ ਹਦੀਸ ਲਫ਼ਜ਼ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਹੈ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਹੁਣ ਇਹ ਜਿਹੜਾ ਸ਼ਹੀਦ ਲਫ਼ਜ਼ ਹੈ, ਜਦੋਂ ਇਸਲਾਮ ਭਾਰਤ ਵਰਸ਼ ਵਿੱਚ ਆਉਂਦਾ ਹੈ, ਨਾਲ ਹੀ ਕੁਰਾਨ 'ਤੇ ਹਦੀਸ ਆ ਗਈ, ਨਾਲ ਹੀ ਇਹ ਲਫ਼ਜ਼ ਆ ਗਿਆ। ਵੇਖੋ ਹਰ ਧਰਮ ਦੇ ਗ੍ਰੰਥਾਂ ਦੇ ਦੋ ਪੱਖ ਹੁੰਦੇ ਨੇ, ਇੱਕ ਧਾਰਮਿਕ ਗ੍ਰੰਥ ਹੁੰਦਾ ਹੈ, ਦੂਸਰੇ ਰਹਿਤ ਬਹਿਤ ਦੇ ਗ੍ਰੰਥ ਹੁੰਦੇ ਨੇ। ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ ਵੇਦ ਨੇ, ਔਰ ਉਹਨਾਂ ਦੀ ਰਹਿਤ ਬਹਿਤ ਸ਼ਾਸਤਰਾਂ ਸਿਮਰਤੀਆਂ ਅਨੁਸਾਰ ਹੈ। ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕੁਰਾਨ ਹੈ, ਉਹਨਾਂ ਦੀ ਰਹਿਤ ਬਹਿਤ ਹਦੀਸ ਅਨੁਸਾਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਸਿੱਖ ਪੰਥ ਦਾ ਧਾਰਮਿਕ ਗ੍ਰੰਥ, ਗੁਰਤਾ ਦਾ ਵਾਰਸ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੈ। ਸਾਹਿਤਿਕ ਮਰਿਆਦਾ ਦੇ ਗ੍ਰੰਥ ਦਸਮ ਗ੍ਰੰਥ ਸਾਹਿਬ ਸਰਬਲੋ ਗ੍ਰੰਥ ਹੈ, ਭਾਈ ਨੰਦ ਲਾਲ ਭਾਈ ਗੁਰਦਾਸ ਦੀ ਬਾਣੀ ਹੈ, ਸਿੱਖ ਜਗਤ ਦੇ ਰਹਿਤਨਾਮੇ ਨੇ, ਗੁਰ ਇਤਿਹਾਸ ਦੇ ਗ੍ਰੰਥ ਨੇ। ਇਸੇ ਤਰ੍ਹਾਂ ਹੀ ਕ੍ਰਿਸਚੈਨਿਟੀ ਦਾ ਧਾਰਮਿਕ ਗ੍ਰੰਥ ਬਾਈਬਲ ਹੈ, ਔਰ ਸਿਧਾਂਤ ਦੇ ਕਈ ਸੇਂਟਸ ਦੇ ਲਿਖੇ ਹੋਏ ਗ੍ਰੰਥ ਨੇ। ਤੋ ਇਹ ਲਫ਼ਜ਼ ਸ਼ਹੀਦ ਹਦੀਸ ਦਾ ਹੈ। ਇਸਲਾਮ ਜਗਤ ਤੋਂ ਬਾਅਦਾਂ ਹਿੰਦੁਸਤਾਨ ਦੇ ਪਹਿਲੇ ਗ੍ਰੰਥ ਵਿੱਚ ਇਹਦਾ ਜ਼ਿਕਰ ਜੋ ਆਇਆ ਹੈ, ਉਸ ਪਹਿਲੇ ਗ੍ਰੰਥ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਔਰ ਦੋ ਵਾਰ ਆਇਆ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮੁਕੱਦਸ ਬਾਣੀ ਦੇ ਵਿੱਚ ਇਹ ਲਫ਼ਜ਼ ਆਉਂਦੇ ਨੇ, ਪੀਰ ਪੈਕਾਮਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ। ਦੂਸਰਾ ਇਹ ਲਫ਼ਜ਼ ਸ਼੍ਰੋਮਣੀ ਭਗਤ ਪ੍ਰਭੂ ਚ ਅਭੇਦ ਆਤਮਾ ਰਵਿਦਾਸ ਜੀ ਮਹਾਰਾਜ ਦੀ ਬਾਣੀ ਚਾਹੁੰਦਾ ਹੈ, ਜਾਂ ਕਹਿ ਈਦ ਬਕਰੀਦ ਕੁੱਲ ਗਊਰੇ ਬਦ ਕਰ ਹੈ ਮਾਨੀ ਹੈ ਸੇਖ ਸ਼ਹੀਦ ਪੀਰਾ। ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇਹ ਲਫ਼ਜ਼ ਆਉਂਦਾ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਹਾਂ, ਉਹਦੇ ਬਾਅਦ ਜਿਹੜਾ ਮਰਜ਼ੀ ਇਸ ਸ਼ਹੀਦ ਲਫ਼ਜ਼ ਨੂੰ ਕਿਤਾਬਾਂ 'ਚ ਲਿਖੀ ਜਾਵੇ ਵੱਖਰੀ ਗੱਲ ਹੈ। ਖੈਰ, ਲਫ਼ਜ਼ ਏ ਇਸਲਾਮ ਜਗਤ ਦਾ ਹੈ ਅਤੇ ਜਦੋਂ ਝਾਤ ਮਾਰੀ ਦੀ ਹੈ ਸਿੱਖ ਧਰਮ ਵੱਲ, 10 ਲੱਖ ਦੇ ਇਰਦ ਗਿਰਦ ਕੁਰਬਾਨੀਆਂ ਨੇ, ਸ਼ਹੀਦੀਆਂ ਨੇ, ਇਉਂ ਜਾਪਦਾ ਹੈ ਸ਼ਹੀਦ ਲਫ਼ਜ਼ ਬਣਿਆ ਹੀ ਸਿੱਖਾਂ ਲਈ ਹੈ ਅਤੇ ਸ਼ਹੀਦ ਲਫ਼ਜ਼ ਦੀ ਵਡਿਆਈ ਨੂੰ 4 ਚੰਨ ਵੀ ਸਿੱਖਾਂ ਨੇ ਹੀ ਲਾਏ ਨੇ। ਉਹਦੇ ਤੋਂ ਪਹਿਲਾਂ ਇਸ ਲਫ਼ਜ਼ ਦੀ ਬਹੁਤੀ ਅਹਿਮੀਅਤ ਨਹੀਂ ਸੀ, ਸੱਚੀ ਗਵਾਹੀ ਦੇਣ ਵਾਲਿਆਂ ਲਈ ਵਰਤ ਲਿਆ ਜਾਂਦਾ ਸੀ ਵੀ ਸ਼ਹਾਦਤ ਦਿੱਤੀ ਹੈ। ਹੁਣ ਕਾਰਨ ਕੀ ਬਣਦਾ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ, ਸ਼ਹੀਦਾਂ ਦੇ ਸਰਤਾਜ ਕਿਵੇਂ ਬਣਦੇ ਨੇ? ਜਹਾਂਗੀਰ ਬਾਦਸ਼ਾਹ ਦਾ ਹਿੰਦੁਸਤਾਨ ਵਿੱਚ ਰਾਜ ਹੈ, ਗੁਰੂ ਨਾਨਕ ਦੇ ਤਖ਼ਤ 'ਤੇ ਗੁਰੂ ਅਰਜਨ ਸਾਹਿਬ ਬੈਠੇ ਨੇ। ਜਹਾਂਗੀਰ ਚਾਹੁੰਦਾ ਹੈ ਇਸਲਾਮ ਦਾ ਬਾਗ ਪ੍ਰਫੁੱਲਤ ਹੋਵੇ। ਹੋਇਆ ਇਹ ਵੀ ਸਿੱਖੀ ਦੇ ਬਾਗ ਵਿੱਚ ਕਈ ਹਿੰਦੂ ਅਤੇ ਮੁਸਲਮਾਨ ਫੁੱਲਾਂ ਦੀ ਨਿਆਈ ਖਿੜ ਉੱਠੇ, ਸਿੱਖ ਬਣੇ। ਸਿੱਖੀ ਦਾ ਬਾਗ ਪ੍ਰਫੁੱਲਤ ਹੋਣ ਲੱਗਿਆ ਵੱਖ ਵੱਖ ਇਸਲਾਮ ਦੀਆਂ ਜਥੇਬੰਦੀਆਂ ਨੂੰ ਫਿਕਰ ਪੈ ਗਈ, ਵੱਖ ਵੱਖ ਕਾਜ਼ੀ ਲੋਕ ਸੱਯਦ ਲੋਕ ਸ਼ਰ੍ਹਾਂ 'ਚ ਅੰਨੇ ਹੋਏ, ਜਹਾਂਗੀਰ ਦੇ ਕੰਨ ਭਰਦੇ ਨੇ ਜੇ ਸਿੱਖੀ ਦਾ ਬਾਗ ਉਜਾੜਨਾ ਹੈ ਤੇ ਮਾਲੀ ਨੂੰ ਮਾਰਨਾ ਪੈਣਾ ਹੈ, ਗੁਰੂ ਅਰਜਨ ਦਾ ਕਤਲ ਕੀਤਿਆਂ ਬਿਨਾਂ ਸਿੱਖੀ ਨਹੀਂ ਉੱਜੜਨੀ। ਜਹਾਂਗੀਰ ਇਹਨਾਂ ਗੱਲਾਂ ਦਾ ਅਸਰ ਕਬੂਲ ਰਿਹਾ ਸੀ। ਉਹ ਵੱਖ ਵੱਖ ਜਥੇਬੰਦੀਆਂ ਕਿਹੜੀਆਂ ਨੇ ਤੁਹਾਡੇ ਨਾਲ ਸਾਂਝ ਪਾ ਲਵਾਂ। ਇੱਕ ਹੈ ਨਕਸ਼ਬੰਦੀ ਮਤ, ਸੁੰਨੀ ਸਪਿਰਚੁਅਲ ਆਰਡਰ ਆਫ ਸੂਫੀਜ਼ਮ। ਇਹ ਜਿਹੜਾ ਨਕਸ਼ਬੰਦੀ ਮਤ ਹੈ, ਬਹਾਉਦੀਨ ਨਕਸ਼ਬੰਦ ਬੁਖਾਰੀ ਇਹਦਾ ਫਾਊਂਡਰ ਸੀ ਜਿਹਨੇ ਇਹ ਸ਼ੁਰੂ ਕੀਤਾ ਹੈ। ਨਕਸ਼ਬੰਦੀ ਮਤ ਹਿੰਦੁਸਤਾਨ ਵਿੱਚ ਰਾਜਨੀਤਿਕ ਤੌਰ 'ਤੇ ਬੜਾ ਸਰਗਰਮ ਸੀ। ਇੱਦਾਂ ਸਮਝ ਲਓ ਵੀ ਇਹ ਇਸਲਾਮ ਜਗਤ ਦੀ ਦੂਜੀ ਜਮਾਤ ਸੀ। ਇਹ ਲੋਕਾਂ ਨੂੰ ਇਸਲਾਮ ਦੇ ਨਾਲ ਜੋੜਿਆ ਕਰਦੇ ਸਨ, ਜਿਵੇਂ ਸਿੱਖ ਪੰਥ 'ਚ ਵੱਖ ਵੱਖ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਮਦਮੀ ਟਕਸਾਲ ਹੈ, ਨਿਹੰਗ ਸਿੰਘ ਨੇ, ਸੇਵਾ ਪੰਥੀ ਨੇ, ਨਾਨਕਸਰ ਹੈ, ਰਾੜਾ ਸਾਹਿਬ ਹੈ। ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਬਹੁਤ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਖਿੜੀ ਹੋਈ ਹੈ। ਤੋ ਸਾਰੀਆਂ ਜਥੇਬੰਦੀਆਂ ਦਾ ਮਕਸਦ ਕੀ ਹੈ? ਗੁਰੂ ਨਾਨਕ ਨਾਲ ਸਿੱਖ ਨੂੰ ਜੋੜਨਾ, ਸਿੱਖੀ ਨੂੰ ਪ੍ਰਫੁੱਲਤ ਕਰਨਾ, ਖੰਡੇ ਦੀ ਪੌਲ ਬਰਸਾਉਣੀ। ਇੱਦਾਂ ਹੀ ਇਸਲਾਮ ਨੂੰ ਪ੍ਰਫੁੱਲਤ ਕਰਨ ਵਾਲੀ ਜਥੇਬੰਦੀ ਸੀ ਨਕਸ਼ਬੰਦੀ ਮਤ। ਹੁਣ ਨਕਸ਼ਬੰਦੀ ਮਤ ਦਾ ਜਿਹੜਾ ਆਗੂ ਹੈ ਉਹ ਅਗਲਾ ਚੁਣਿਆ ਜਾਂਦਾ ਹੈ ਸ਼ੇਖ ਅਹਿਮਦ ਸਰਹੰਦੀ, ਅਤੇ ਸਰਹੰਦੀ ਦਾ ਚੇਲਾ ਜਿਹੜਾ ਹੈ ਸ਼ੇਖ ਫਰੀਦ ਬੁਖਾਰੀ ਸੀ। ਇਹਦਾ ਜਹਾਂਗੀਰ ਦੇ ਦਰਬਾਰ ਵਿੱਚ ਕਾਫੀ ਰੁਤਬਾ ਸੀ। ਔਰ ਤੁਸਕੇ ਜਹਾਂਗੀਰੀ 'ਚ ਲਿਖਦਾ ਜਹਾਂਗੀਰ, ਕਹਿੰਦਾ ਮੈਂ ਬੈਰੋਤ ਪ੍ਰਭਾਵ ਵਿਜੇ ਸਲਾਮ ਦਾ ਬਾਗ ਖਿੜਾਓ ਵਿੱਚ ਲਿਆਉਣਾ ਹੈ ਅਤੇ ਗੁਰੂ ਅਰਜਨ ਦਾ ਕਤਲ ਕਰਨਾ ਪੈਣਾ। ਇਹਦੇ ਬਾਅਦ ਦੂਸਰੀ ਜਥੇਬੰਦੀ ਹੈ ਸਖੀ ਸਰਵਰ ਮਤ। ਉਹ ਕੌਣ ਹੈ? ਆ ਜਿਨ੍ਹਾਂ ਦੀਆਂ ਪੰਜਾਬ ਵਿੱਚ ਕਬਰਾਂ ਨੇ, ਕਹਿਣ ਨੂੰ ਕਈ ਸਿੱਖ ਨੇ ਅਤੇ ਦੀਵੇ ਜਗਾਉਂਦੇ ਨੇ ਸਖੀ ਸਰਵਰ ਦੀ ਕਬਰ 'ਤੇ, ਸਾਨੂੰ ਕੀ ਪ੍ਰੋਬਲਮ ਹੈ ਸਖੀ ਸਰਵਰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹੈ। ਜੇ ਫਿਰ ਵੀ ਕੰਨ ਨਾ ਖੁੱਲ੍ਹੇ, ਫਿਰ ਵੀ ਸਿੱਖ ਹੋ ਕੇ ਕਬਰ 'ਤੇ ਦੀਵਾ ਜਗਾਉਂਦੇ ਹੋ ਅਤੇ ਸਮਝ ਲਿਓ ਵਾਧੂ ਦਾ ਅਡੰਬਰ ਹੀ ਹੈ, ਭਾਰ ਹੀ ਹੈ, ਬਾਣੇ ਦਾ ਲਾ ਕੇ ਸੁੱਟ ਦਿਓ, ਤੁਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹੋ। ਮੈਂ ਕਿਸੇ ਸਖੀ ਸਰਵਰ ਨੂੰ, ਕਿਸੇ ਮੂਰਤ ਨੂੰ, ਕਬਰ ਨੂੰ ਮਾੜਾ ਨਹੀਂ ਆਉਂਦਾ। ਜਿਨ੍ਹਾਂ ਦੀਆਂ ਕਬਰਾਂ ਨੇ ਉਹਨਾਂ ਨੂੰ ਮੁਬਾਰਕ ਹੈ। ਤੁਹਾਡਾ ਇਸ਼ਟ ਸਿੱਖੋ ਅਕਾਲ ਪੁਰਖ ਹੈ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੈ, ਅਤੇ ਤੁਸੀਂ ਖਸਮ ਨੂੰ ਛੱਡ ਕੇ ਇੱਧਰ ਉੱਧਰ ਤੁਰੇ ਫਿਰੋ। ਬਹੁਤੀਆਂ ਬੇੜੀਆਂ 'ਚ ਕਦਮ ਪਾਉਣ ਵਾਲੇ ਪਾਰ ਨਹੀਂ ਲੱਗਦੇ ਹੁੰਦੇ। ਠੀਕ ਹੈ, ਕੋਈ ਵਿਚਾਰ ਚਰਚਾ ਹੈ, ਕੋਈ ਕਬਰ ਵਾਲਾ ਚਰਚਾ ਕਰਨੀ ਚਾਹੁੰਦਾ, ਕੋਈ ਮੂਰਤ ਵਾਲਾ ਚਰਚਾ ਕਰਨੀ ਚਾਹੁੰਦਾ, ਕਰੋ, ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ। ਪਰ ਸਜਦਾ ਨਾ ਕਬਰ ਨੂੰ ਨਾ ਮੂਰਤ ਨੂੰ, ਸਿਰ ਕੇਵਲ ਗੁਰੂ ਪਰਮੇਸ਼ਰ ਅੱਗੇ ਸਿੱਖ ਦਾ ਝੁਕਦਾ, ਜਾਂ ਗੁਰੂ ਪਰਮੇਸ਼ਰ ਨਾਲ ਜੋੜਨ ਵਾਲੇ ਮਹਾਂਪੁਰਸ਼ਾਂ ਅੱਗੇ ਸਿੱਖ ਦਾ ਸਿਰ ਝੁਕਦਾ। ਤੋੜਨ ਵਾਲੇ ਦੀ ਤੇ ਮਕਾਨ ਤੇ ਸਿੱਖ ਨਹੀਂ ਜਾਂਦਾ, ਮੱਥਾ ਟੇਕਣ ਦੀ ਗੱਲ ਤੇ ਦੂਰ ਹੈ, ਤੇ ਜਿਹੜੇ ਟੇਕਦੇ ਨੇ ਬਹਿਰੂਪੀਏ ਨੇ, ਸਿੱਖ ਨਹੀਂ। ਹੁਣ ਇਹ ਸਖੀ ਸਰਵਰ ਮਤ ਚੱਲਿਆ ਕਿੱਥੋਂ? ਜਦੋਂ ਇਤਿਹਾਸ ਨੂੰ ਵਾਚਦੇ ਹਾਂ, ਜੈਨੁਲ ਅਬਦੀਨ ਅਤੇ ਮਾਈ ਆਇਸ਼ਾ ਜੋ 1126 ਈਸਵੀ ਦੇ ਇਰਦ ਗਿਰਦ ਬਗਦਾਦ ਨੂੰ ਛੱਡ ਕੇ ਸ਼ਾਹਕੋਟ ਦੇ ਨੇੜੇ ਮੁਲਤਾਨ ਵਸੇ, ਇਹਨਾਂ ਦੇ ਘਰ ਕੋਈ 1130 ਈਸਵੀ ਦੇ ਇਰਦ ਗਿਰਦ ਫਰਜ਼ੰਦ ਪੈਦਾ ਹੋਇਆ, ਲਾਲ ਪੈਦਾ ਹੋਇਆ, ਨਾਮ ਸੀ ਸੈਯਦ ਅਹਿਮਦ ਸੁਲਤਾਨ। ਇਹਨੂੰ ਹੀ ਸਖੀ ਸਰਵਰ ਆਂਦੇ ਸੀ, ਕੋਈ ਦੋ ਰਹਿ ਨਹੀਂ, ਬੰਦਗੀ ਵਾਲਾ ਇਨਸਾਨ ਸੀ, ਰੱਬ ਦੇ ਗੀਤ ਗਾਉਂਦਾ ਸੀ। ਔਰ ਅੱਜ ਕੱਲ੍ਹ ਦਾ ਜਿਹੜਾ ਪਾਕਿਸਤਾਨ ਹੈ, ਉਹਦਾ ਇਲਾਕਾ ਹੈ, ਅਤੇ ਉੱਥੇ ਪਿੰਡ ਨਗਾਹਾ ਹੈ ਜਿੱਥੇ ਇਹਨੇ ਡੇਰਾ ਬਣਾਇਆ। ਇਹ ਸਖੀ ਸਰਵਰ ਹੀ ਹੈ ਜਿਹਨੂੰ ਤੁਸੀਂ ਨਗਾਹੇ ਵਾਲਾ ਪੀਰ ਆਂਦੇ ਹੋ, ਜਿਹਨੂੰ ਤੁਸੀਂ ਲਾਲਾਂ ਵਾਲਾ ਪੀਰ ਆਂਦੇ ਹੋ, ਜਿਹਨੂੰ ਤੁਸੀਂ ਲੱਖ ਦਾਤਾ ਆਂਦੇ ਹੋ, ਇਹ ਸਾਰੇ ਉਹਦੇ ਹੀ ਨਾਮ ਨੇ। ਔਰ ਇਹ ਸਖੀ ਸਰਵਰ ਕੋਈ 1174 ਦੇ ਇਰਦ ਗਿਰਦ ਈਸਵੀ ਦੀ ਗੱਲ ਕਰਦਾ, ਡੇਰਾ ਗਾਜ਼ੀ ਖਾਂ ਚਲਾਣਾ ਕਰ ਗਿਆ, ਇਹਦੀ ਮੌਤ ਹੋ ਗਈ। ਹੁਣ ਉਹਦੇ ਬਾਅਦ ਬਹੁਤ ਇਹਦੀਆਂ ਕਬਰਾਂ ਬਣੀਆਂ, ਅਤੇ ਜਿਹੜੇ ਪੰਜਾਬ ਵਿੱਚ ਆਪਾਂ ਅੱਜ ਕੱਲ੍ਹ ਰਹਿੰਦੇ ਹਾਂ, ਇੱਥੇ ਕਦੇ ਸਖੀ ਸਰਵਰ ਆਇਆ ਹੀ ਨਹੀਂ ਜਿੱਥੇ ਇਹਨਾਂ ਲੋਕਾਂ ਕਬਰਾਂ ਬਣਾਈਆਂ ਨੇ ਆਪਦਾ ਤੋਰੀ ਫੁਲਕਾ ਚਲਾਉਣ ਨੂੰ। ਠੀਕ ਹੈ, ਨਗਾਹੇ ਵਾਲੇ ਪੀਰ ਦੀ ਉਹਦੇ ਪਿੰਡ ਕਬਰ ਬਣੀ ਹੈ, ਉਹਦਾ ਉੱਥੇ ਲੋਕ ਅਦਬ ਕਰਦੇ ਨੇ। ਔਰ ਕਬਰ ਇੱਕ ਯਾਦਗਾਰ ਹੈ, ਮੂਰਤ ਇੱਕ ਯਾਦਗਾਰ ਹੈ। ਇਹਨਾਂ ਨੂੰ ਬੰਦਾ ਪੁੱਛੇ ਤੁਸੀਂ ਕਬਰ ਦੀ ਪੂਜਾ ਕਰਦੇ ਹੋ, ਕੀ ਨਗਾਹੇ ਵਾਲੇ ਪੀਰ ਨੇ ਕਬਰ ਪੂਜ ਕੇ ਰੱਬ ਪਾਇਆ? ਨਾ, ਖੁਦਾ ਪ੍ਰਸਤ ਹੋ ਕੇ ਰੱਬ ਦੇ ਗੀਤ ਗਾਏ ਹੋਣਗੇ ਤੇ ਰੱਬ ਮਿਲਿਆ ਹੋਵੇਗਾ ਨਾ। ਕਬਰ ਹੋਈ, ਡੇਰਾ ਆਇਆ, ਇਹ ਤੇ ਨਿਸ਼ਾਨੀ ਹੁੰਦੀ ਹੈ, ਤੇ ਨਿਸ਼ਾਨੀ ਇਹ ਦਰਸਾਉਂਦੀ ਹੈ ਸਾਧੂਆਂ ਸੰਤਾਂ ਪੀਰਾਂ ਦੀ ਵੀ ਰੱਬ ਦੇ ਗੀਤ ਗਾਓ ਤੇ ਅਮਰਾ ਪਦਵੀ ਪਾਓ, ਦੁਨੀਆਂ ਤੇ ਨਾਮ ਰਵੇ। ਨਿਸ਼ਾਨੀ ਇਸ ਲਈ ਨਹੀਂ ਹੁੰਦੀ ਵੀ ਤੇਲ ਰੋੜੀ ਜਾਓ। ਖੈਰ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਜ਼ੋਰ ਵਧਿਆ, ਗਿਆਨ ਦੀ ਅੰਧੇਰੀ ਐਸੀ ਆਈ, ਸਖੀ ਸਰਵਰ ਨੂੰ ਮੰਨਣ ਵਾਲੇ ਲੋਕ ਸਾਰੇ ਗੁਰੂ ਘਰ ਨਾਲ ਜੁੜ ਗਏ। ਸਭ ਤੋਂ ਵੱਡਾ ਸਖੀ ਸਰਵਰੀਆਂ ਦਾ ਕੇਂਦਰ ਸੀ ਪਿੰਡ ਕੰਗ ਮਾਹੀ, ਹੁਸ਼ਿਆਰਪੁਰ ਦਾ ਇਲਾਕਾ, ਚੌਧਰੀ ਤੀਰਥਾ ਨਾਮ ਹੈ ਉਸ ਬੰਦੇ ਦਾ, ਮੰਝ ਕਲੈਨ ਦਾ ਆਗੂ ਹੈ। ਇਹ ਬੰਦਾ ਨਗਾਹੇ ਵਾਲੇ ਪੀਰ ਦੇ ਸੰਗਤ ਲੈ ਕੇ ਜਾ ਰਿਹਾ ਸੀ, ਗੁਰੂ ਅਰਜਨ ਦੇ ਦਰਸ਼ਨ ਹੋਏ ਅੰਮ੍ਰਿਤਸਰ, ਰਾਤ ਰੁਕਿਆ ਸੀ ਇੱਥੇ, ਕਿਉਂਕਿ ਗੁਰੂ ਘਰ ਕਿਸੇ ਨੂੰ ਮਨਾਹੀ ਨਹੀਂ, ਕੋਈ ਕਬਰ ਦਾ ਪੁਜਾਰੀ, ਕੋਈ ਮੂਰਤ ਦਾ ਪੁਜਾਰੀ, ਕੋਈ ਹਿੰਦੂ, ਮੁਸਲਮਾਨ, ਈਸਾਈ, ਸਿੱਖ, ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਨੇ। ਤਨ ਦੀ ਖੁਰਾਕ ਲੰਗਰ ਛਕੋ, ਮਨ ਦੀ ਖੁਰਾਕ ਕੀਰਤਨ ਸੁਣੋ, ਪਰ ਸਿਧਾਂਤ ਸਿੱਖੀ ਦਾ ਹੀ ਚੱਲਣਾ ਹੈ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਇਹ ਨਹੀਂ ਦਰਸਾਉਂਦੇ ਵੀ ਮੁਸਲਮਾਨ ਆਇਆ ਉਹਦੀ ਮਰਿਆਦਾ ਕਾਇਮ ਕਰ ਦਿਉ, ਹਿੰਦੂ ਆਇਆ ਉਹਦੀ ਮਰਿਆਦਾ ਕਾਇਮ ਕਰ ਲਓ, ਜੇ ਕੋਈ ਹਿੰਦੂ ਆਇਆ ਉਹ ਯੋਗਾ ਕਰ ਲਵੇ, ਗਾਇਤਰੀ ਪੜ੍ਹ ਲਵੇ। ਨਾ, ਗਾਇਤਰੀ ਪੜ੍ਹਨੀ ਹੈ ਭਾਈ ਜੀ ਮੰਦਰ ਜਾਓ, ਜੇ ਕੋਈ ਮੁਸਲਮਾਨ ਆਇਆ ਉਹ ਪ੍ਰਕਰਮਾ 'ਚ ਨਮਾਜ਼ ਪੜ੍ਹਨ ਲੱਗ ਪਵੇ। ਨਾ ਭਾਈ ਜੀ, ਜੇ ਪ੍ਰਕਰਮਾ ਵਿੱਚ ਨਮਾਜ਼ ਪੜ੍ਹਨੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਨਾ ਉਚਾਰਦੇ, ਜਾ ਕੇ ਆਪਣੀ ਮਸਜਿਦ ਵਿੱਚ ਨਮਾਜ਼ ਪੜ੍ਹੋ, ਅਸੀਂ ਸਤਿਕਾਰ ਕਰਦੇ ਹਾਂ। ਗੁਰੂ ਘਰ ਵਿੱਚ ਕੇਵਲ ਗੁਰੂ ਦੀ ਬਾਣੀ ਚੱਲਦੀ ਹੈ, ਤੋ ਇੱਥੇ ਤਨ ਮਨ ਦੀ ਖੁਰਾਕ ਸਾਰਿਆਂ ਨੂੰ ਮਿਲਦੀ ਹੈ, ਇਹ ਘਰ ਗੁਰੂ ਦਾ ਹੈ ਅਤੇ ਸਿਧਾਂਤ ਵੀ ਗੁਰੂ ਦਾ ਹੀ ਲਾਗੂ ਹੋਣਾ ਹੈ। खैर जदों गुरु अर्जन साहब के दर्शन किते की वेंदा है एक कोड़ी दे सिर ते हाथ रखिया गुरु अर्जन साहब ने वो नवा दरवा हो गया कुछ संगत आईया ने उन्होंने सेवा आप हथी कर रहे ने निम्रता वेख के हैरान करामात वेख के हैरान वेंद्या वेंद्या जदों ऐसे कौतक अखा नूं ठंडक बख्शन लगे ना मन चाया इन्नी उम्र जाई गवा दिती आ गुरु अर्जन दे सिख बनीए जे लोक परलोक सवार ना आए हुण बाणी नूं पुछो की गुरु अर्जन रोग सो घर दा सिर ते हथ रख के कृपा कटाख अवलोकन कीनो दास का दुख बिदारियो ये गुरु अर्जन साहब गुरु अंगद गुरु नानक की अजमत जदों मैडिकल साइंस हकीम जवाब दे दिंदे ने आके नक रगड़ी बापू गुरु रामदास अगे तेरे रोग सो घर लवेगा गुर रंगे से भय निहाल कहो नानक गुर भय है दयाल मुराद बंद कर दिंदा है गुरु आखण लगा मंझ कलैन दा आगू जिन्हों भाई मान जांदे हो महाराज सिखी बख्शो गुरदेव हस पे कहिंदे तू सगी सरवर दा सिख है सिखी ते सिखी नहीं टिकनी कहिंदा जी अज तो सखी सरवर दी सिखी छड्डी पिंड गया जाके सखी सरवर दी कबर घरों वधा दित्ती ढा दित्ती सिखी कमाई ते गुरु अर्जन साहब एडे खुश होए इहदी कमाई वेख के जो इन्हें सेवा कीती मंझ प्यारा गुरु नूं गुरमंझ प्यारा मंझ गुरु का बोहे था जग लंघण हारा महाराजां दे भाई मंझ तू आप ते मुगत है ऐसा बेड़ा है जेड़ा तेरी संगत करेगा वह भवसागर तो तर जाएगा आप मुगत मुक्त करै संसार नानक दिस जन को सदा नमस्कार तो बाणी की आंदी है दुबदा ना पड़ो हर बिन होर ना पूजो मड़े मसाण ना जाई मड़ियां मसाणा ते सिख कदे नहीं जांदा गुरु गोबिंद सिंह भी आंदे ने जागत जोत जपै निसबासुर एक बिना मन नायक ना आनै पूरन प्रेम प्रतीत सजै ब्रत गोर मड़ी मठ भूल ना मन है मेरा सिख मड़ियां कबरां मूर्तां नूं नहीं पूजदा मेरा सिख केवल जागत जोत दा पुजारी है एक अकाल पुरख दा परमेश्वर दा तो खैर दूसरा कारण है सखी सरवरीए ईरखा दी अग च मचे भी साडा वड्डा केंद्र हुशियारपुरों चक्या गया इन्हां भी दरबारियां राही जहांगीर दे कन भरे तीजा कारण है बादशाह जहांगीर दा माली अहुदेदार चंदू इहदी धी दा रिश्ता किधरे पंडित ने गुरु हरगोबिंद साहब नाल कर दिता जदों दसिया चंदू नूं हंकार विच आके आखण लगा पंडित जी मोरी दी इट चबारे नूं ला दित्ती माड़ा कीता मेरा रुतबा बुलंद है ते फकीरां नाल ये रिश्तेदारी फबदी नहीं कंधा दे कन्न हुंदे ने गुरु अर्जन साहब नूं संगत ने दस्या महाराज तुहाडे घर विच हंकार परवान नहीं चंदू ने गुरु घर नूं मोरी दस्या कलर वाली कंध दस्या अपने घर नूं चबारा नाता नहीं जोड़ना गुरां इनकार कर दिता चंदू भी फिर ईरखा दी अग विच सड़दा है ये चंदू ही सी पृथ्वी चंद दे नाल रल के जिसने गुरु अर्जन दे कतल दी प्लैनिंग कीती सुलभी खां ते सुलही खां नूं गुरु अर्जन साहब ते हमला करन भेजिया तां ही गुरु ग्रंथ साहब विच पंक्ति आउंदी है सुलही ते नारायण राख सुलही का हाथ कहीं ना पहुंचे सुलही होए मुआ ना पाक सुलही आया सी चढ़ के एक बचन दे नाल गुरु अर्जन साहब ने खपा के रख दिता पठे च डिगा आवे च डिगा सने घोड़ा ही सड़ गया खैर तीजा कारण चंदू है ते चौथा कारण ध्यान नाल समझियो गुरु अर्जन साहब ने श्री आदि ग्रंथ साहब की रचना 1661 बिक्रमी संमत रामसर अमृतसर साहब भाई गुरदास कोलों करवाई कवियां नूं सद्या आपो अपनियां लिखतां लैके आओ जिहड़ी लिखत कसवटी ते खरी उतरेगी ਉਹ ਪ੍ਰਵਾਨ ਹੋਵੇਗੀ ਤੇ ਕਸਵੱਟੀ ਕਿਹੜੀ ਸੀ? ਉਹ ਬਾਣੀ ਨੇਪਰੇ ਚੜ੍ਹੇਗੀ ਜਿਹਦੇ ਵਿੱਚ ਅਕਾਲ ਪੁਰਖ ਦੀ ਵਡਿਆਈ ਹੋਈ। ਜਿੱਥੇ ਵਡਿਆਈ ਨਾ ਹੋਈ, ਜਿੱਥੇ ਮੈਂ ਤੇ ਮੇਰੀ ਆ ਗਿਆ, ਉਹ ਅਲਫਾਜ਼ ਪ੍ਰਵਾਨ ਨਹੀਂ। ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਜਿਹੜੀ ਨਾਨਕ ਦੀ ਬਾਣੀ ਹੈ ਇਹ ਗੁਣਾਂ ਦੀ ਬਾਣੀ ਹੈ, ਭਾਵ ਪ੍ਰਭੂ ਦੀਆਂ ਸਿਫਤਾਂ ਵਿਸ਼ੇਸ਼ਣ ਦੱਸਦੀ ਹੈ। ਤੇ ਜਿੱਥੇ ਆਪਦੇ ਹੀ ਗੁਣ ਗਾਉਣੇ ਨੇ ਉਹ ਬਾਣੀ ਪ੍ਰਵਾਨ ਨਹੀਂ, ਨਹੀਂ ਪ੍ਰਵਾਨ ਹੋਈ, ਪ੍ਰੋਬਲਮ ਖੜੀ ਹੋ ਗਈ। ਕਾਨਾ ਪੀਲੂ ਇਹ ਜਿੰਨੇ ਵੀ ਕਵੀ ਆਏ ਸਨ, ਇਹਨਾਂ ਲੋਕਾਂ ਨੇ ਜਾ ਕੇ ਸ਼ਜੂ ਹਸਨ ਹੋਣਾ ਕੰਨ ਭਰੇ ਦਰਬਾਰੀਆਂ ਦੇ, ਜਹਾਂਗੀਰ ਤੱਕ ਪਹੁੰਚ ਬਣੀ ਵੀ ਗੁਰੂ ਅਰਜਨ ਸਾਹਿਬ ਨੇ ਨਵਾਂ ਗ੍ਰੰਥ ਤਿਆਰ ਕੀਤਾ ਹੈ, ਇਸਲਾਮ ਜਗਤ ਦਾ ਰਾਜ ਹੋਵੇ ਹਿੰਦੁਸਤਾਨ ਵਿੱਚ, ਮੁਹੰਮਦ ਸਾਹਿਬ ਦੀ ਵਡਿਆਈ ਨਾ ਲਿਖੀ ਜਾਵੇ, ਇਸਲਾਮ ਦੀ ਤੌਹੀਨ ਹੋਵੇ, ਇਹ ਕਿਵੇਂ ਪ੍ਰਵਾਨ ਹੋ ਸਕਦਾ ਹੈ? ਬਾਦਸ਼ਾਹ ਜੀ ਤੁਹਾਨੂੰ ਸਾਧੋ ਗੁਰੂ ਅਰਜਨ ਨੂੰ ਆਦਿ ਗ੍ਰੰਥ ਵਿੱਚ ਮੁਹੰਮਦ ਦੀ ਵਡਿਆਈ ਲਿਖਵਾਓ। ਤੋ ਇੱਦਾਂ ਇਹਨਾਂ ਕਵੀਆਂ ਨੇ ਵੀ ਕੰਨ ਭਰੇ ਜਿਨ੍ਹਾਂ ਦੇ ਅਲਫਾਜ਼ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਸੀ ਹੋਏ। ਖੈਰ, ਚਾਰ ਕਾਰਨ ਹੋ ਗਏ ਤੇ ਪੰਜਵਾਂ ਸਭ ਤੋਂ ਵੱਡਾ ਕਾਰਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ। ਬੜੇ ਬੜੇ ਮੀਆਂ ਮੀਰ ਵਰਗੇ ਸੰਤ ਇਸਲਾਮ ਜਗਤ ਦੇ ਜਿਹੜੇ ਇਸਲਾਮ ਨੂੰ ਪ੍ਰਫੁੱਲਤ ਕਰਦੇ ਸਨ, ਉਹ ਵੀ ਗੁਰੂ ਘਰ ਨਾਲ ਜੁੜਨ ਲੱਗ ਪਏ। ਮੀਆਂ ਮੀਰ ਗੁਰੂ ਅਰਜਨ ਸਾਹਿਬ ਦਾ ਚੇਲਾ ਬਣ ਗਿਆ, ਚਰਨਾਂ ਵਿੱਚ ਕਦਮ ਬੋਸੀ ਕਰਨ ਲੱਗ ਪਿਆ, ਕੁਰਾਨ ਸ਼ਰੀਫ ਦੀ ਤਲਾਵਤ ਛੱਡ ਕੇ ਜਪਜੀ ਸਾਹਿਬ ਪੜ੍ਹਨ ਲੱਗ ਪਿਆ। ਜਹਾਂਗੀਰ ਦੇ ਚੋਟ ਲੱਗੀ ਵੀ ਸਾਡੀ ਕੌਮ ਦੇ ਐਸੇ ਐਸੇ ਆਗੂ ਜੇ ਸਿੱਖੀ 'ਚ ਜਾਣਗੇ ਤੇ ਸਲਾਮ ਦਾ ਬਾਗ ਕਿਵੇਂ ਖਿੜੇਗਾ? ਤੋ ਇਹਨੇ ਫਿਰ ਤੁਜ਼ਕੇ ਜਹਾਂਗੀਰੀ ਵਿੱਚ ਲਿਖਿਆ ਹੈ, ਉਹ ਨਫ਼ਰਤ ਦੇ ਬੋਲ ਪ੍ਰਗਟ ਕੀਤੇ। ਕਦੇ ਤੁਸੀਂ ਪੜ੍ਹਨੀ ਹੋਵੇ ਨਾ, ਫਾਰਸੀ ਦੀ ਪੁਸਤਕ ਹੈ, ਜਿਹਨੂੰ ਨਾ ਪੜ੍ਹਨੀ ਆਵੇ ਉਹ ਇੱਕ ਇੰਗਲਿਸ਼ ਦੀ ਪੁਸਤਕ ਪੜ੍ਹਿਓ, ਮੈਮਰੀਜ਼ ਆਫ ਜਹਾਂਗੀਰ, ਅੰਗਰੇਜ਼ੀ 'ਚ ਟਰਾਂਸਲੇਟ ਕੀਤੀ ਹੈ, ਅਲੈਗਜ਼ੈਂਡਰ ਰੋਜਰਸ ਨਾਮ ਹੈ ਟਰਾਂਸਲੇਟਰ ਦਾ। ਔਰ ਗੁਰੂ ਅਰਜਨ ਬਾਰੇ ਇੱਕ ਚੈਪਟਰ ਹੈ, ਅਰਜੁਨ ਦਾ ਸਿੱਖ ਲੀਡਰ, ਉਹਦੇ 'ਚ ਜਿਹੜਾ ਜਹਾਂਗੀਰ ਹੈ ਆਪਣੀ ਆਟੋਬਾਇਓਗ੍ਰਾਫੀ ਲਿਖਦਾ ਹੋਇਆ ਅੱਗ ਉਗਲਦਾ ਹੈ, ਕਹਿੰਦਾ ਗੋਇੰਦਵਾਲ ਵਿੱਚ ਜੋ ਦਰਿਆਏ ਬਿਆਸ ਦੇ ਕੰਢੇ 'ਤੇ ਗੁਰੂ ਅਰਜਨ ਨਾਮੇ ਹਿੰਦੂ ਪੀਰੀ ਤੇ ਸ਼ੈਖੀ ਦੇ ਭੇਖ ਵਿੱਚ ਰਹਿੰਦਾ ਸੀ, ਚੁਨਾਚੇ ਸਿੱਧੇ ਸਾਧੇ ਹਿੰਦੂਆਂ ਨੂੰ ਅਤੇ ਮੁਸਲਮਾਨਾਂ ਨੂੰ ਸਿੱਖੀ ਵਿੱਚ ਲਿਆ ਰਿਹਾ ਸੀ। ਇਹਦੀ ਪੀਰੀ ਦਾ ਗੁਰੂ ਪੁਣੇ ਦਾ ਢੋਲ ਬੜਾ ਵੱਜ ਰਿਹਾ ਸੀ, ਝੂਠ ਦੇ ਪੁਜਾਰੀਆਂ ਦੇ ਟੋਲੇ ਇਹਦੇ ਵੱਲ ਜਾਇਆ ਕਰਦੇ ਸਨ। ਤਿੰਨ ਚਾਰ ਪੁਸ਼ਤਾਂ ਤੋਂ ਇਹਦੀ ਦੁਕਾਨਦਾਰੀ ਬੜੀ ਗਰਮ ਸੀ। ਮੈਂ ਸੋਚਿਆ ਜਾਂ ਇਹਨੂੰ ਦੀਨੇ ਇਸਲਾਮ 'ਚ ਲੈ ਆਵਾਂ ਅਤੇ ਜਾਂ ਇਹਦੀ ਦੁਕਾਨ ਬੰਦ ਕਰ ਦੇਵਾਂ। ਬਹਾਨਾ ਇਹ ਬਣਿਆ, ਕਹਿੰਦਾ ਉਹਨੀ ਦਿਨੀ ਮੇਰਾ ਸ਼ਹਿਜ਼ਾਦਾ ਖੁਸਰੋ ਬਾਗੀ ਹੋਇਆ, ਮੇਥੋਂ ਦੂਰ ਗਿਆ, ਬਗਾਵਤ ਕਰਦਾ ਹੈ ਮੇਰੇ 'ਤੇ, ਮੈਂ ਉਹਦੀ ਖੋਜ ਵਿੱਚ ਫੌਜਾਂ ਚਾੜੀਆਂ ਸਨ, ਇਹ ਦਰਿਆਏ ਬਿਆਸ ਤੋਂ ਲੰਘਿਆ, ਉੱਥੇ ਕਿਧਰੇ ਆਸਣ ਲਾਇਆ। ਔਰ ਗੁਰੂ ਅਰਜਨ ਨੇ ਇਹਦੇ ਮੱਥੇ 'ਤੇ ਕੇਸਰ ਦਾ ਤਿਲਕ ਲਾਇਆ, ਦੁਆ ਕੀਤੀ ਬਾਦਸ਼ਾਹਤ ਲਈ, ਮੈਨੂੰ ਬਹਾਨਾ ਮਿਲ ਗਿਆ, ਦੇਸ਼ ਦੇ ਬਾਗੀ ਦੀ ਮਦਦ ਕੀਤੀ ਹੈ ਗੁਰੂ ਅਰਜਨ ਨੇ, ਇਹਨੂੰ ਕਤਲ ਦੀ ਸਜ਼ਾ ਦੇਵਾਂਗਾ। ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ, ਵੱਖੋ ਵੱਖ ਲੇਖਕ ਇਹ ਗੱਲ ਕਰਦੇ ਨੇ ਵੀ ਗੁਰੂ ਅਰਜਨ ਸਾਹਿਬ ਖੁਸਰੋ ਨੂੰ ਮਿਲੇ ਹੀ ਨਹੀਂ, ਕੁਝ ਲੇਖਕ ਕਹਿੰਦੇ ਨੇ ਮਿਲੇ ਵੀ ਨੇ। ਖੈਰ, ਮਿਲੇ ਨੇ ਜਾਂ ਨਹੀਂ ਮਿਲੇ, ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਭੁੱਖਾ ਸਵਾਲੀ ਸੀ ਲੰਗਰ ਛਕਾਇਆ, ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਇਹਨੇ ਭੁੱਖੇ ਭਾਣੇ ਨੇ 5000 ਰੁਪਈਆ ਮੰਗਿਆ ਤੇ ਮਹਾਰਾਜ ਨੇ ਸ਼ਰਨ ਆਇਆ, ਗਰੀਬ ਨਿਰਧਨ ਜਾਣ ਕੇ ਮਦਦ ਕੀਤੀ। ਦਬਿਸਤਾਨੇ ਮਜਾਹਬ ਇਹਦੇ ਵਿੱਚ ਲਿਖਿਆ ਹੋਇਆ ਹੈ ਸ਼ਹਿਜ਼ਾਦੇ ਲਈ ਕੇਵਲ ਦੁਆ ਕੀਤੀ। ਰੋਜ਼ ਨਾਮਚਾ ਜਹਾਂਗੀਰ ਨਿਤ ਦੀ ਡੈਰੀ, ਉਹਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਆਉਂਦਾ ਵੀ ਬਾਗੀ ਸ਼ਹਿਜ਼ਾਦਾ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਹੈ। ਹਾਂ, ਤੁਜ਼ਕੇ ਜਹਾਂਗੀਰੀ ਆਟੋਬਾਇਓਗ੍ਰਾਫੀ ਜਹਾਂਗੀਰ ਵਿੱਚ ਜ਼ਿਕਰ ਹੈ पर वो जिक्र क्यों आया? उदा कारण सी मुर्तजा खान ने एक झूठी चिट्ठी लिखी सी जहांगीर नू बादशाह, तेरे फरजंद खुसरो दी मदद गुरु अर्जन साहब ने की है और मथे ते केसर दा तिलक लाया। किड़ी हासोहीणी गल है, सिखी विच तिलक गुरु अंगद साहब तो लैके गुरु ग्रंथ साहब तक ही लग्या है, होर किसे नू तिलक नहीं दिता गया। बाबा बुढ़ा जी को सेवा रही छेवें पातशाह तक, अगे उन्हों का परिवार तिलक लाउंदा रहा, फिर गुरु गोबिंद सिंह ने गुरु ग्रंथ साहब नू नंदेड़ तिलक लाया। वैसे सिखी का सिद्धांत है, जो सरनी आवे सर्ब सुख पावे, तिल नहीं भन्ने घालिया, जिहड़ा गुरु कर शरण आउंदा है उन्नू गल ना लाया जांदा है। इत्थे सज्जन दुश्मन कोई नहीं, इत्थे किसे दा धर्म नहीं वेख्या जांदा। खैर, जहांगीर आखण लगा, मैं गुस्से विच आके मुर्तजा खां नू हुक्म कीता, गुरु अर्जन की गिरफ्तारी की, उदा परिवार गिरफ्त विच लिया, उदी जायदाद अपने हथां विच लै लई गई। ते कहिंदा मैं फिर ऐलान कीता, फारसी दे बोल ने फरमूदम के ऊरा बा सियासतो यसा रसानंद, मैं फुरमान कीता गुरु अर्जन दा कतल सियासत बा यासा दी धारा दे सहत कीता जावे। ये सियासत बा यासा दी धारा समझो की है। चंगेज खान होया, ही वॉज मंगोलियन, दे बिलीव इन गोस्ट, भूतां प्रेतां चो विश्वास रखते सी। वो आंदे सी भी जदों किसे रबी रूह का महापुरश का कतल करना है ना, उदे लहू का कतरा धरती ते नहीं डुलना चाहिए, जे डुलिया उदे चो भूत प्रेत उठणगे ते कातल नू सजा देणगे। तो इन्हां सियासतबा यासा की एक धारा बनाई भी महापुरश का कतल जदों भी करो उदे लहू का कला कला कतरा साड़ दिओ, फिर उदा कतल किया जाए। उही गल होई, मुर्तजा खां कोलों चंदू ने अपने हथां च गुरु अर्जन साहब नू लिया, देग उबाली जा रही है ते गुरु अर्जन साहब अगे शर्त रखी भी जां तां दीने सलाम च आ जाओ, जहांगीर दे तुसीं आखे नहीं लगे, मेरी मन लो, मैं मुआफ करवा देवांगा, मेरी लड़की का रिश्ता भी लै लो, तुहाडी सजा दे विच कमी आ जाएगी। गुरु अर्जन साहब हसे, कहिंदे गल सुणा, मैं अकाल स्वरूप हाँ, शरीर मिटेगा, मेरी जोत हर जरे च प्रफुल्लत रहनी है, मौत का डर चंदू किसे होर नू दे। रही गल लड़की दे रिश्ते दी, ओए असी फकीर लोग, सानू तू आना कलर वाली कंध दी मोरी, ओ तू चबारे वाला है, कोई चबारे वाला घर लभ, राजियां दी फकीरां नाल नहीं बननी। हर जियो अहंकार ना भावई, वेद कूक सुनावे, मैनू अहंकार नहीं पाउंदा। कहिंदा ठीक है, मरन लई तैयार होवो। गुरप्रताप सूरज ग्रंथ विच लिखिया है, कह चाकर सो देग उबारी, पकरो देहो तिसी मैं डारी, तब सतगुर उठ आप गए, तब तनीर मैं बैठत पए। देग उबलदी है, पानी उबल रहा है, चाकरां नू कहिंदा गुरु नू फड़ो देग चबाओ। गुरु अर्जन साहिबां दे मौत दा भय नहीं, चाकरां नू ते तां कह ना भी मैं मौत तो डरदा, क्यों अपने पाप दे भागीदार नौकरां नू बनाउणा है, आप तू नरकां च जाणा, इन्हां दा पूर वी डोबेंगा, ऐ चंदू मैं आप देग विच बैठांगा। उठिया गुरु अर्जन साहिब सच्चा पातशाह, मुस्कुराउंदा होया चेहरा, नूरानी चेहरा, आप देग विच बैठे शरीर आलूआं वांग उबलिया, खल इदां लै गई जिवें आलूआं तो छिलड़ लैंदी है, चेहरे दे उत्ते रंचक मात्र वी शिकन नहीं। कहिंदे उधर तती तवी तैयार होई, बिठाया गुरु अर्जन साहब नू देग चों कढ के तती तवी ते, टेड़ कशहरा है, केसां तो दस्तार लाई होई है, तत्ती रेत करके केसां च पाउंदे ने, थले लकड़ां तत्तियां ने, तवी तत्ती है, चंदू तत्ता है, मुर्तजा खान तत्ता है, जे कोई ठंडा है ते तिन्ना लोकां दा खसम गुरु अर्जन ठंडा है। आया साई मियां मीर, ऐ तिन्ना लोकां दे मालक गुरु अर्जन साहिब पातशाह, हरण भरण जाका नेत्र फोर, चाहो ते अख चमकण विच दुनिया गर्क कर दिओ, चाहो ते दुनिया हरी भरी कर दिओ, गुर करता गुर करण हार, गुरु इज़ दा क्रिएटर, गुरु इज़ दा डूअर, तुहाडे तो बार कुछ भी नहीं, ਭਾਣਾ ਕਿਉਂ ਮੰਨਦੇ ਹੋ?
ਤੇ ਕਹਿੰਦੇ ਮੀਆਂ ਮੀਰ ਮੈਂ ਖੁਦ ਖੁਦਾ ਹਾਂ, ਜੇ ਆਪਣੀ ਲਿਖਤ ਵਿੱਚ ਆਪ ਹੀ ਤਬਦੀਲੀ ਕਰਾਂ, ਆਪ ਹੀ ਆਪਣੀ ਲਿਖਤ ਨੂੰ ਨਾ ਮੰਨਾਂ ਤੇ ਲੋਕਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਕਿਵੇਂ ਦੇਵਾਂ? ਮੈਂ ਆਪਣੇ ਪਿਆਰਿਆਂ ਲਈ ਕਰਾਮਾਤ ਕਰਦਾ ਹਾਂ, ਇੱਕ ਰੰਚਕ ਮਾਤਰ ਸਮੇਂ ਵਿੱਚ ਤਵੀ ਠੰਡੀ ਕਰ ਦੇਵਾਂ, ਪਰ ਆਪਣੇ ਲਈ ਕਰਾਮਾਤ ਗੁਰੂ ਘਰ ਕਦੇ ਨਹੀਂ ਕਰਦਾ। ਜੇ ਕੀਤੀ ਤੇ ਲੋਕ ਆਖਣਗੇ ਖੁਦਾ ਦਾ ਰੂਪ ਸੀ, ਮੌਤ ਤੋਂ ਡਰ ਗਿਆ। ਇੱਥੇ ਬੜੇ ਬੜੇ ਪੈਗੰਬਰਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਨੇ। ਸਭ ਤੋਂ ਵੱਡਾ ਧਰਮ ਹੈ ਕ੍ਰਿਸਚੈਨਿਟੀ, ਮਾਊਂਟ ਆਫ ਓਲਿਵਸ। ਜੀਸਸ ਕ੍ਰਾਈਸਟ ਬਾਰੇ ਪੜ੍ਹਿਓ, ਕਦੇ ਓਲਡ ਟੈਸਟਾਮੈਂਟ ਬਾਈਬਲ ਦਾ ਵਾਚਿਓ, ਅੱਖਾਂ 'ਚ ਹੰਝੂ ਆ ਗਏ ਮੌਤ ਵੇਖ ਕੇ, ਗਲੂਏ ਦੇ ਦਰਦ ਭਰੇ ਬੋਲ ਨਿਕਲੇ, ਓ ਲਾਰਡ ਵਾਈ ਹੈਵ ਯੂ ਫੋਰਸੇਕਨ ਮੀ, ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰੋਮ ਮੀ, ਓ ਰੱਬਾ ਦਰਦ ਦਾ ਪਿਆਲਾ ਮੇਥੋਂ ਦੂਰ ਕਰ। ਦਰਦ ਪੈਗੰਬਰ ਹੁੰਦਿਆਂ ਨਹੀਂ ਝੱਲਿਆ ਗਿਆ, ਠੀਕ ਹੈ ਸ਼ਹੀਦ ਹੋਏ, ਅਸੀਂ ਸਤਿਕਾਰ ਕਰਦੇ ਹਾਂ, ਔਰ ਉਹਨਾਂ ਨੂੰ ਸਨ ਆਫ ਗੋਡ ਆਖੀਦਾ, ਰੱਬ ਦਾ ਕਾਕਾ। ਆਓ ਤੁਹਾਨੂੰ ਰੱਬ ਦੇ ਕਾਕੇ ਨਾਲੋਂ ਵੱਡੀ ਤਾਕਤ ਰੱਬ ਦੀ ਵਿਖਾਵਾਂ, ਜਿਹਨੂੰ ਬਾਣੀ ਆਉਂਦੀ ਹੈ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਮੈਂ ਗੁਰੂ ਅਰਜਨ ਦੀ ਬਾਣੀ ਬਾਧਾ ਸਾਂਝੀ ਕਰਾਂਗਾ। ਪਹਿਲਾਂ ਗੈਰ ਸਿੱਖ ਦੀ ਗਵਾਹੀ ਦੇਣ ਲੱਗਾ, ਕਿਉਂਕਿ ਆਪਦੇ ਭਾਂਡੇ ਨੂੰ ਸਾਰੇ ਸਲਾਉਂਦੇ ਨੇ। ਸਵਾਦ ਉਦੋਂ ਆਉਂਦਾ ਜਦੋਂ ਗੈਰ ਬੰਦਾ ਸਲਾਵੇ। ਪੰਜ ਵਕਤ ਦਾ ਨਿਮਾਜ਼ੀ ਅੱਲਾ ਯਾਰ ਖਾਂ ਲਿਖਦਾ ਹੈ, ਅਕਬਰ ਭੀ ਪਿਆਦ ਮੇਰੇ ਦਰਬਾਰ ਮੇ ਆਇਆ, ਬਰਕਤ ਨੇ ਮੇਰੀ ਫਤਿਹ ਥਾ ਅਸਾਮ ਕਰਵਾਇਆ, ਮੈਨੇ ਬੁੱਤੋ ਬੁੱਤ ਖਾਨਾ ਖੁਦਾਈ ਭੁਲਾਇਆ, ਭਗਵਾਨ ਕਾ ਘਰ ਮੈਨੇ ਹੀ ਮਸਜਿਦ ਥਾ ਬਣਾਇਆ, ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ, ਮੈਂ ਵੋ ਹੂੰ ਉਬਲਨੇ ਪੇ ਭੀ ਉਫ ਤੱਕ ਨਾ ਕੀ ਥੀ। ਅੱਲਾ ਯਾਰ ਖਾਂ ਕਹਿੰਦਾ ਜਿਹੜੀ ਮਿੱਟੀ ਦੇ ਪੈਗੰਬਰ ਬਣੇ ਗੁਰੂ ਅਰਜਨ ਉਹਦਾ ਨਹੀਂ ਬਣਿਆ, ਜੇ ਬਣਿਆ ਹੁੰਦਾ ਤੇ ਅੱਜ ਤਾਹਾਂ ਮਾਰ ਕੇ ਰੋਂਦਾ। ਸਿਰ ਵਿੱਚ ਜਿਵੇਂ ਤਤੀ ਰੇਤ ਪੈਂਦੀ ਹੈ ਤਿਵੇਂ ਹੀ ਠੰਡਾ ਠਾਰ ਹੁੰਦਾ ਜਾ ਰਿਹਾ ਹੈ, ਰੰਚਕ ਮਾਤਰ ਵੀ ਗਲੂਏ ਚੋਂ ਸੀ ਨਹੀਂ ਨਿਕਲਿਆ, ਚਿਹਰੇ ਤੇ ਮੁਸਕੁਰਾਹਟ ਸੀ। ਗਰਜ ਕੇ ਕਹਿੰਦੇ ਚੰਦੂ ਇੱਕ ਦੀਵਾ ਟੁੱਟਣ ਲੱਗਾ ਹੈ, ਇਹ ਜੋਤ ਨਹੀਂ ਮਿਟੇਗੀ, ਦੂਜਾ ਦੀਵਾ ਹਰਗੋਬਿੰਦ ਤਿਆਰ ਹੈ, ਇਹ ਜੋਤ ਹੁਣ ਉੱਥੇ ਜਗਿਆ ਕਰੇਗੀ। ਗਲੂਏ ਦੇ ਬੋਲ ਸਨ ਤੇਰਾ ਕੀਆ ਮਿੱਠਾ ਲਾਗੈ, ਐ ਮੇਰੇ ਨਿਰਗੁਣ ਸਰੂਪ ਅਕਾਲ ਪੁਰਖ, ਮੈਨੂੰ ਜੀਸਸ ਵਾਂਗ ਪੀੜਾ ਨਹੀਂ ਹੁੰਦੀ, ਮੈਨੂੰ ਪਹਿਲੇ ਰਹਿਬਰਾਂ ਵਾਂਗ ਦਰਦ ਨਹੀਂ ਹੁੰਦਾ, ਮੈਂ ਤੇਰਾ ਸਰਗੁਣ ਸਰੂਪ ਹਾਂ। ਜੋਤ ਸਰੂਪ ਰਹਿ ਜਾਵੇਗੀ, ਸਰਗੁਣ ਮਿਟ ਜਾਵੇਗਾ, ਨਵਾਂ ਚੋਲਾ ਗੁਰੂ ਹਰਗੋਬਿੰਦ ਵਾਲਾ ਮੈਂ ਪਾ ਲਵਾਂਗਾ। ਮਿਟਿਆ ਨਹੀਂ ਸ਼ਹਾਦਤ ਦੀ ਅਵਧੀ ਮਾਣੀ, ਇਹਨੂੰ ਗੁਰੂ ਗ੍ਰੰਥ ਸਾਹਿਬ ਆਂਦੇ ਨੇ ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰੂ ਅਰਜਨ ਇਸ ਦਾ ਕ੍ਰੀਏਟਰ, ਦੇਰ ਇਜ਼ ਨੋ ਡੈਮੀ ਗੋਡ ਇਕੁਅਲ ਟੂ ਗੁਰੂ ਅਰਜਨ, ਕੋਈ ਦੇਵਤਾ ਰਹਿਬਰ ਪੈਗੰਬਰ ਉਹਦੇ ਅੱਗੇ ਨਹੀਂ ਟਿਕਦਾ। ਸ਼ਹੀਦੀ ਦੇ ਕਿੱਸੇ ਵੱਖੋ ਵੱਖ ਨੇ, ਮੈਂ ਤੁਹਾਡੇ ਅੱਗੇ ਰੱਖ ਦਿੰਦਾ, ਧਿਆਨ ਦਿਓ। ਇਹ ਕਦੇ ਨਹੀਂ ਕਹਿਣਾ ਵੀ ਸ਼ਹੀਦੀ 'ਚ ਦੁਬਧਾ ਹੈ, ਇਤਿਹਾਸ ਵਿੱਚ ਦੁਬਧਾ ਹੈ, ਨਹੀਂ। ਜਿੰਨਾ ਕਿਸੇ ਨੂੰ ਇਤਿਹਾਸ ਮਿਲਿਆ ਓਨਾ ਹੀ ਲਿਖਿਆ ਇਤਿਹਾਸਕਾਰਾਂ, ਹਰੇਕ ਇਤਿਹਾਸਕਾਰ ਦੀ ਰਾਏ ਆਪੋ ਆਪਣੀ ਹੈ, ਪਰ ਇਤਿਹਾਸ ਉਹ ਗਲਤ ਹੁੰਦਾ ਜਿੱਥੇ ਗੁਰੂ ਦੀ ਤੌਹੀਨ ਹੋਵੇ। ਤੋ ਮੈਂ ਸਾਰੇ ਇਤਿਹਾਸਕਾਰਾਂ ਦਾ ਇਤਿਹਾਸ ਤੁਹਾਨੂੰ ਕਹਿ ਦਿੰਦਾ। ਸਭ ਤੋਂ ਪੁਰਾਣਾ ਗ੍ਰੰਥ ਹੈ ਮਹਿਮਾ ਪ੍ਰਕਾਸ਼, ਉਹਦੇ ਵਿੱਚ ਲਿਖਿਆ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੋਹ 'ਤੇ ਬੈਠ ਗਏ, ਸ਼ਹਾਦਤ ਦੀ ਅਵਧੀ ਦਾ ਵਕਤ ਆਇਆ, ਜਿੰਨੀ ਚਾਹੇ ਕਠਿਨ ਸਜ਼ਾ ਹੋਵੇ ਆਖਰੀ ਇੱਛਾ ਪੁੱਛੀ ਜਾਂਦੀ ਹੈ। ਤੋ ਮਹਾਰਾਜ ਨੂੰ ਪੁੱਛਿਆ ਗਿਆ, ਗੁਰਦੇਵ ਕਹਿੰਦੇ ਮੈਂ ਰਾਵੀ ਵਿੱਚ ਇਸ਼ਨਾਨ ਕਰਾਂਗਾ, ਜਪਜੀ ਸਾਹਿਬ ਦਾ ਜਾਪ ਕਰਕੇ ਚੋਲਾ ਤਿਆਗਾਂਗਾ। ਤੋ ਗੁਰਾਂ ਨੇ ਰਾਵੀ 'ਚ ਇਸ਼ਨਾਨ ਕਰਕੇ ਕੰਢੇ 'ਤੇ ਬੈਠ ਕੇ ਜਪਜੀ ਸਾਹਿਬ ਕੀਤਾ ਅਤੇ ਚੋਲਾ ਤਿਆਗ ਦਿੱਤਾ, ਸਿੱਖਾਂ ਨੇ ਸੰਸਕਾਰ ਕੀਤਾ। ਹੁਣ ਆ ਜਾਓ ਸੂਰਜ ਪ੍ਰਕਾਸ਼ 'ਤੇ, ਉਹਦੇ 'ਚ ਵੀ ਇਹੀ ਜ਼ਿਕਰ ਹੈ ਇੱਥੋਂ ਤੱਕ ਵੀ ਆਖਰੀ ਇੱਛਾ ਜ਼ਾਹਰ ਕੀਤੀ, ਇਸ਼ਨਾਨ ਕੀਤਾ ਰਾਵੀ, ਜਪਜੀ ਸਾਹਿਬ ਦਾ ਪਾਠ ਕੀਤਾ ਔਰ ਸਿੱਖਾਂ ਨੂੰ ਕਹਿ ਦਿੱਤਾ ਦਾਹ ਸੰਸਕਾਰ ਨਾ ਕਰਿਓ, ਸਾਨੂੰ ਜਲ ਪ੍ਰਵਾਹ ਕਰ ਦਿਓ। ਬਸਤਰ ਉੱਪਰ ਲੈ ਕੇ ਲੇਟ ਗਏ,
ਚੋਲਾ ਤਿਆਗ ਦਿੱਤਾ ਜਿਵੇਂ ਸੱਪ ਕੁੰਜਲਾ ਕੇ ਸੁੱਟ ਦੇਵੇ ਤੇ ਰੰਚਕ ਮਾਤਰ ਦਰਦ ਮਹਿਸੂਸ ਨਹੀਂ ਹੁੰਦਾ। ਫਿਰ ਜਿਹੜੀ ਇੱਕ ਗਾਥਾ ਹੈ ਨਾ, ਬੱਦੇ ਦਿੱਤੇ ਨਦੀ ਰੁੜਾਏ, ਇਹ ਸੋਹਣ ਲਾਲ ਸੂਰੀ ਤੀਸਰਾ ਪੱਖ ਲਿਖਦਾ, ਕਹਿੰਦਾ ਗੁਰੂ ਅਰਜਨ ਸਾਹਿਬ ਨੂੰ ਬੰਨ ਕੇ ਨਦੀ 'ਚ ਰੋੜਿਆ ਗਿਆ। ਖੈਰ ਜੋ ਵੀ ਹੈ, ਸ਼ਹਾਦਤ ਦੀ ਅਵਧੀ ਗੁਰਾਂ ਨੇ ਮਾਣੀ। ਹਾਂ, ਜੇ ਚੋਲਾ ਆਪ ਛੱਡਣ ਦੀ ਗੱਲ ਹੈ, ਉਹ ਅਕਾਲ ਸਰੂਪ ਹੈ, ਮਰਜ਼ੀ ਨਾਲ ਪ੍ਰਗਟ ਹੈ, ਮਰਜ਼ੀ ਨਾਲ ਜਾਂਦਾ। ਜੇ ਰੋੜਨ ਵਾਲੀ ਗੱਲ ਹੈ, ਤੇ ਇੱਥੇ ਵੀ ਆਪਾਂ ਜਾਣਦੇ ਹਾਂ ਮੁਗਲੀਆ ਸਲਤਨਤ ਬੜੀ ਜ਼ਾਲਮਾਨਾ ਸੁਭਾਅ ਵਾਲੀ ਸੀ। ਜੇ ਸੰਸਕਾਰ ਦੀ ਗੱਲ ਹੈ, ਤੇ ਉਹ ਵੀ ਸਿੱਖੀ 'ਚ ਸਿਧਾਂਤ ਰਿਹਾ। ਇਤਿਹਾਸ ਉਹ ਸੁਣਾਓ ਜਿਹਦੇ ਨਾਲ ਗੁਰੂ ਪ੍ਰਤੀ ਭਾਵਨਾ ਪੈਦਾ ਹੋਵੇ। ਜਿੱਥੇ ਭਾਵਨਾ ਟੁੱਟਦੀ ਹੈ, ਉੱਥੇ ਅਲਫਾਜ਼ਾਂ ਨੂੰ ਤਾਲਾ ਲਾ ਲਿਆ ਕਰੋ, ਵਰਕਾ ਥੱਲ ਕੇ ਅੱਗੇ ਲੰਘਿਆ ਕਰੋ। ਸਟੇਜ 'ਤੇ ਬਦਖੋਈ ਇਤਿਹਾਸਕਾਰ ਦੀ ਕਰਨੀ ਸਿਆਣਪ ਨਹੀਂ। ਤੁਹਾਡੇ ਲੜਕੇ ਦੇ 100 'ਚੋਂ 100 ਨੰਬਰ ਆਉਣ, ਹੋਕਾ ਦਿੰਦੇ ਹੋ ਗਲੀ ਬਾਜ਼ਾਰ, ਮੁੰਡਾ ਬੜਾ ਹੁਸ਼ਿਆਰ ਹੈ, ਜਿੱਦਣ ਫੇਲ ਹੋ ਜਾਵੇ ਕਿਤੇ ਸਾਹ ਨਹੀਂ ਬਾਹਰ ਕੱਢਦੇ, ਬਦਨਾਮੀ ਹੋਵੇਗੀ। ਜੇ ਤੁਹਾਨੂੰ ਕਿਧਰੇ ਲੱਗੇ ਚੜ੍ਹਦੀ ਕਲਾ ਕੀਤੀ ਗਈ ਹੈ ਗੁਰ ਇਤਿਹਾਸ ਵਿੱਚ ਸਿੱਖੀ ਦੀ, ਤਾਂ ਸੁਣਾਓ। ਜਿੱਥੇ ਤੁਹਾਨੂੰ ਊਣਤਾ ਹੀ ਲੱਗੇ, ਆਪੇ ਆਪਣਾ ਝੱਗਾ ਚੱਕ ਕੇ ਢਿੱਡ ਨੰਗਾ ਨਹੀਂ ਕਰੀਦਾ, ਇਹ ਸਿਆਣਪ ਨਹੀਂ ਹੁੰਦੀ, ਉਹਨਾਂ ਗੱਲਾਂ ਨੂੰ ਗੁਪਤ ਰੱਖੀਦਾ ਹੁੰਦਾ ਹੈ। ਖੈਰ, ਗੁਰੂ ਜੋ ਚਾਹੇ ਕਰ ਸਕਦਾ, ਸਰੀਰ ਮਿਟਿਆ ਪਰ ਉਹ ਆਪ ਹਰ ਜ਼ਰੇ 'ਚ ਪ੍ਰਗਟ ਹੈ। ਤੂੰ ਸਤਿਗੁਰ ਚਹੋ ਜੁਗੀ ਆਪ, ਆਪੇ ਪਰਮੇਸ਼ਰ ਚੌਵਾਂ ਯੁੱਗਾਂ ਦਾ ਮਾਲਕ। ਗੁਰੂ ਅਰਜਨ ਸ਼ਹਾਦਤ ਦੀ ਅਵਧੀ ਮਾਣ ਗਿਆ। 1663 ਬਿਕਰਮੀ ਜੇਠ ਸੁਦੀ ਚੌਥ ਲਾਹੌਰ ਰਾਵੀ ਦੇ ਕੰਢੇ ਗੁਰਦੇਵ ਸ਼ਹੀਦ ਹੋਏ। ਇਹ ਉਹਨਾਂ ਦਾ ਹੀ ਲਹੂ ਹੈ ਜਿਹਨੇ ਸਿੱਖੀ ਦਾ ਬਾਗ ਹਰਿਆ ਕੀਤਾ ਹੈ। ਰਹਿੰਦੀ ਦੁਨੀਆ ਤੱਕ ਇਹ ਬਾਗ ਨਹੀਂ ਸੁੱਕੇਗਾ, ਪਾਣੀ ਲਾਇਆ ਬਾਗ ਸੁੱਕਦੇ ਨੇ, ਜਿਹੜੇ ਬਾਗ ਨੂੰ ਲਹੂ ਨਾਲ ਹੀ ਸਿੰਚ ਦਈਏ ਉਹ ਕਦੇ ਨਹੀਂ ਮੁਰਝਾਉਂਦਾ। ਸਿੱਖੀ ਪ੍ਰਫੁੱਲਤ ਰਹੇ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸ਼ਹੀਦਾਂ ਦੇ ਸਰਤਾਜ। ਗੁਰੂ ਅਰਜਨ ਸਾਹਿਬ ਨੂੰ ਸਜਦਾ ਹੈ, ਕਿਉਂ? ਸਰਤਾਜ ਨੇ ਬੜੇ ਕੌਮ ਲਈ ਸ਼ਹੀਦ ਹੋਏ ਤੇ ਹੋਣਗੇ, ਪਰ ਇੱਥੇ ਰਸਤਾ ਦਿੱਤਾ ਜਾਂਦਾ ਸੀ ਦੀਨੇ ਇਸਲਾਮ 'ਚ ਆ ਜਾਓ ਜਾਨ ਬਚ ਸਕਦੀ ਹੈ। ਗੁਰੂ ਅਰਜਨ ਸਾਹਿਬਾਂ ਦੇ ਨਹੀਂ, ਮੈਨੂੰ ਮੇਰਾ ਧਰਮ ਪਿਆਰਾ ਹੈ। ਜਿਹੜੇ ਦੂਜੇ ਸ਼ਹੀਦ ਨੇ, ਜੇ ਉਹਨਾਂ ਨੂੰ ਰਸਤਾ ਮਿਲ ਜਾਂਦਾ, ਜੀਸਸ ਕ੍ਰਾਈਸਟ ਨੇ, ਸਰਮਦ ਨੇ, ਹੋਰ ਮਹਾਂਪੁਰਸ਼, ਵੀ ਤੁਹਾਡੀ ਜਾਨ ਬਚ ਸਕਦੀ, ਇਹ ਕਰੋ ਉਹ ਕਰੋ, ਫਿਰ ਉਹ ਸ਼ਹੀਦੀ ਦਿੰਦੇ, ਇਹ ਰੱਬ ਜਾਣਦਾ ਹੈ। ਇੱਥੇ ਰਸਤਾ ਹੈ, ਫਿਰ ਵੀ ਸਿਰ ਦੇ ਦਿੱਤਾ, ਤਾਂ ਸ਼ਹੀਦਾਂ ਦੇ ਸਿਰ ਦਾ ਸਾਈਂ ਗੁਰੂ ਅਰਜਨ, ਉਹਨਾਂ ਨੂੰ ਸਾਡਾ ਸਜਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਆਓ, ਦੋ ਪੰਕਤੀਆਂ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਫਤਿਹ ਅਰਜ਼ ਕਰਦੇ ਹਾਂ।
ਹਮੇ ਅੰਦਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹਿ ਮਾਰਗ ਪੰਥਾ। ਹਮੇ ਅੰਦਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ।